ਚੱਲੈ जां बुढ़ा होवै गल्ला करे कनेरिया ता अन्ने पवना खाती टोवै पूरे का किया सब किछ पूरा घट वद किछ नाही नानक गुरमुख ऐसा जाने पूरे माहे समाही पूरे का किया सब किछ पूरा घट वद किछ नाही नानक गुरमुख ऐसा जाने पूरे माहे समाही।
वाहिगुरु जी का खालसा वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हाजूरी अंदर हफ्तावरी गुरमत दीवान दी आप जी हाजरी पर रहे हो जो गुरु नानक साहब महाराज जी दे 550 साल आगमन पुरब नू समर्पित गुरुद्वारा सहनहोजा विखे शलोक वारा ते वधीक गुरु नानक साहब जी दी अमृत गुरबाणी दी विचार शुरू कीती सी। इथे अज उन अमृत बचना दी मुकम्मलता है। आओ आप जितने हजूर दे चरणा विच सुभाए मान हो इना अमृत शलोकां दा जो पाठ आपने सरवण कीता है चार शलोक इना दे अखरी अर्थ भाव अर्थ आप संगत दे सन्मुख बेनती कर सकां। आप जितने हजूर दे चरणा विच बैठे हो क्योंकि ऐतवार दा दिन है ढाडी सिंघां ने भी आप दे दर्शन करने ने ते मैं यतन करांगा समा ना ज़्यादा लवां थोड़े समय विच ए प्रकरण आप जी दे सन्मुख बेनती कर सकां। प्यार अदब सहित असीस बख्शो और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी। सतगुरु गुरु नानक साहब महाराज उन्हां दे इन्हां चारां शलोकां दे प्रकरण वक्रे वक्रे ने सबजैक्ट एक नहीं। इस विच सब तो पहला शलोक दे अखरी अर्थ फिर उस दी विचार आप स्क्रीन दे उपर इस अमृत शब्द नू जरूर देखोगे। इस विच अर्थ करन विच सुखैनता आउंदी है ते संगत दा ध्यान जरूर उस शब्द वल रहिंदा है कि आपां कथा विच विचार की रहेगा। गुरु साहिब ने पहला बचन अज कीता पब्बर तू हरियावला कवला कंचन वन। ए असल च गुरु नानक साहिब जी दा संवाद है एक सरोवर दे नाल ਇੱਥੇ ਸ਼ਬਦ ਹੈ ਪੱਬਰ। ਪੱਬਰ ਦਾ ਲਫ਼ਜ਼ੀ ਅਰਥ ਵੈਸੇ ਪਵਿੱਤਰ ਵੀ ਕਰਦੇ ਆ, ਉਂਝ ਇਹਦੇ ਲਈ ਸ਼ਬਦ ਪਦਮਾਕਰ ਵੀ ਵਰਤਿਆ ਜਾਂਦਾ। ਇਹਦਾ ਮਤਲਬ ਕਮਲ ਫੁੱਲਾਂ ਦੀ ਖਾਣ। ਇਹਦਾ ਲਫ਼ਜ਼ੀ ਅਰਥ ਹੋਰ ਸੌਖਾ ਕਿ ਜਿਸ ਵਿੱਚ ਕਮਲ ਫੁੱਲ ਬਹੁਤ ਖਿੜੇ ਹੋਣ। ਇਹਦਾ ਅਰਥ ਕਰੀਏ ਸਰੋਵਰ। ਮਹਾਰਾਜ ਸਰੋਵਰ ਨੂੰ ਇੱਕ ਸਵਾਲ ਪੁੱਛਦੇ ਆ, ਪੱਬਰ ਤੂੰ ਹਰਿਆਵਲਾ, ਇਹ ਸਰੋਵਰ ਤੇਰੇ ਅੰਦਰ ਹਰਿਆਲੀ ਬਹੁਤ ਜ਼ਿਆਦਾ ਸੀ, ਤੇਰੇ ਅੰਦਰ ਹਰਿਆਵਲ ਸੀ। ਅਗਲਾ ਬਚਨ ਕਵਲਾ, ਕਵਲਾ ਦਾ ਅਰਥ ਹੈ ਕਮਲ ਦੇ ਫੁੱਲ। ਕੰਚਨ ਵਨ, ਕੰਚਨ ਦਾ ਲਫ਼ਜ਼ੀ ਅਰਥ ਸੋਨਾ ਹੈ ਅਤੇ ਵਨ ਦਾ ਅਰਥ ਹੈ ਰੰਗ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਇਹ ਸਰੋਵਰ ਤੇਰੇ ਅੰਦਰ ਹਰਿਆਵਲ ਬਹੁਤ ਸੀ ਅਤੇ ਮਹਾਰਾਜ ਕਹਿੰਦੇ ਨੇ ਇਹ ਕਮਲ ਦੇ ਫੁੱਲ ਤੇਰੇ ਰੰਗ ਜਿਹੜਾ ਸੀ ਉਹ ਸੁਨਹਿਰੀ ਭਾ ਮਾਰਦਾ ਸੀ। ਫਿਰ ਬੇਨਤੀ ਸੁਣਿਓ, ਇਹ ਜਦੋਂ ਸਲੋਕ ਆਇਆ ਮਨ 'ਚ ਆਉਂਦਾ ਹੈ ਕਿ ਕਈ ਵਾਰੀ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਤਾਂ ਮਨ 'ਚ ਆਵੇਗਾ ਸਰੋਵਰ ਗੱਲਾਂ ਕਰਦਾ। ਦਾਸ ਨੇ ਕਈ ਵਾਰ ਇੱਕ ਬੇਨਤੀ ਕੀਤੀ, ਜਦੋਂ ਕਵੀ ਵੀ, ਪਰ ਅਸੀਂ ਬਾਣੀ ਨੂੰ ਆਮ ਕਵਿਤਾ ਨਹੀਂ ਕਹਿੰਦੇ, ਜਦੋਂ ਸ਼ਾਇਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਹੈ ਤੇ ਸੱਚ ਇਹ ਵੀ ਉਹ ਆਪਣੇ ਚੁਗਿਰਦੇ ਵਰਤਦੀਆਂ ਹੋਈਆਂ ਘਟਨਾਵਾਂ ਨੂੰ ਵੀ, ਚਾਹੇ ਉਹ ਜੜ ਹੀ ਹੋਣ, ਉਹਨਾਂ ਜੜ ਘਟਨਾਵਾਂ ਵਿੱਚ ਵੀ ਚੇਤਨਾ ਪੈਦਾ ਕਰਕੇ ਉਹਦੇ ਨਾਲ ਗੱਲਾਂ ਕਰਨ ਲੱਗ ਪੈਂਦਾ। ਫਿਰ ਬੇਨਤੀ, ਜਦੋਂ ਇਹ ਜੇ ਆਪਾਂ ਕਹਾਂਗੇ ਸਰੋਵਰ ਬੋਲਦਾ ਨਹੀਂ, ਤਰਕ ਨਾਲ ਕਹਾਂਗੇ ਨਹੀਂ, ਦਾਸ ਇੱਕ ਦੋ ਬੇਨਤੀ ਹੋਰ ਕਰੇ। ਜਿਵੇਂ ਇੱਕ ਵਾਰ ਕਿਹਾ ਸੀ ਕਿ ਕੋਇਲ ਅੰਬੀਆਂ ਨੂੰ ਬੂਰ ਪੈਂਦਾ ਹੈ ਅਤੇ ਉਹ ਕੂਕਦੀ ਹੈ, ਪਰ ਆਪਾਂ ਉਹਦੀ ਆਵਾਜ਼ ਸੁਣਦੇ ਹਾਂ। ਬਾਬਾ ਫਰੀਦ ਉਹਦੀ ਆਵਾਜ਼ ਵਿੱਚੋਂ ਅਤੇ ਉਹਦੇ ਰੰਗ ਵਿੱਚੋਂ ਆਪਣਾ ਸਵਾਲ ਹੱਲ ਕਰਦੇ। ਜਿਵੇਂ ਅਸੀਂ ਪਾਠ ਕਰਦੇ ਹਾਂ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਅਤੇ ਅੱਗੋਂ ਉੱਤਰ ਮਿਲਦਾ ਆਪਣੇ ਪ੍ਰੀਤਮ ਕਹਿ ਹੋਂ ਬਿਰ ਹੈ ਜਾਲੀ। ਇਹ ਸਰੋਵਰ ਦਾ ਕੰਸੈਪਟ ਹੈ। ਗੁਰੂ ਸਾਹਿਬ ਸ਼ਬਦ ਵਰਤ ਰਿਹਾ, ਇਹ ਪੱਬਰ ਇਹ ਸਰੋਵਰ ਮੈਂ ਪਹਿਲਾਂ ਤੈਨੂੰ ਦੇਖਿਆ, ਤੇਰੇ ਅੰਦਰ ਖਰੇ ਪੱਤੇ ਸਨ ਕਮਲ ਦੇ ਫੁੱਲਾਂ ਦੇ। ਅਤੇ ਨਾਲ ਮਹਾਰਾਜ ਕਹਿੰਦੇ ਆ, ਕਵਲਾ ਹੇ ਕਵਲ ਕੰਚਨ ਵਨ, ਤੇਰੇ ਫੁੱਲਾਂ ਦਾ ਰੰਗ ਸੁਨਹਿਰੀ ਸੀ। ਅਸੀਂ ਕੰਚਨ ਦਾ ਅਰਥ ਰੰਗ ਲਿਆ ਹੈ, ਸੁਨਹਿਰੀ ਰੰਗ ਸੀ। ਕਹਿ ਦੋਖੜੈ ਸੜਿਓ ਹੈ, ਮਹਾਰਾਜ ਕਹਿੰਦੇ ਆ ਕੀ ਦੁੱਖ ਵਾਪਰ ਗਿਆ, ਕੀ ਬਿਮਾਰੀ ਹੋ ਗਈ, ਕੀ ਤੇਰੇ ਨਾਲ ਭਾਵਨਾ ਵਾਪਰ ਗਿਆ, ਸੜਿਓ ਹੈ ਕਿ ਇਹ ਕਮਲ ਦੇ ਫੁੱਲ ਤੂੰ ਵੀ ਸੜ ਗਿਆ। ਅਤੇ ਕਹਿੰਦੇ ਸਰੋਵਰ ਤੇਰੇ ਪੱਤੇ ਰੰਗ ਜਿਹੜੇ ਖਰੇ ਸਨ ਉਹ ਵੀ ਸਾਰੇ ਕਾਲੇ ਹੋ ਗਏ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓ ਹੈ, ਕੀ ਦੁੱਖ ਹੋਇਆ ਤੂੰ ਸੜ ਗਏ। ਮਹਾਰਾਜ ਕਹਿੰਦੇ ਕਾਲੀ ਹੋਈਆ ਦਿਓਹਰੀ, ਕਾਲੀ ਹੋ ਗਈ ਦਿਓਹਰੀ ਦਾ ਲਫ਼ਜ਼ੀ ਅਰਥ ਹੈ ਤੇਰਾ ਜੁੱਸਾ ਜਾਂ ਤੇਰਾ ਸਰੀਰ। ਕੀ ਭਾਣਾ ਵਾਪਰ ਗਿਆ, ਹਰਿਆਵਲ ਵੀ ਸੀ, ਸੁਨਹਿਰਾ ਰੰਗ ਵੀ ਸੀ, ਕਮਲ ਦਾ ਫੁੱਲ ਵੀ ਖਿੜਿਆ ਸੀ, ਕਾਲੀ ਹੋਈ ਖਾ ਦਿਓਹਰੀ, ਤੇਰਾ ਅਸਲਾ ਜਾਂ ਤੇਰੀ ਢਾਂਚਾ ਤੂੰ ਕਾਲਾ ਹੋ ਗਿਆ। ਅਤੇ ਅੱਗੋਂ ਫਿਰ ਉਹ ਸਰੋਵਰ ਉੱਤਰ ਦੇਣ ਲੱਗ ਪਿਆ, ਇੱਥੋਂ ਤੱਕ ਸਵਾਲ ਹੈ। ਫਿਰ ਬੇਨਤੀ ਸੁਣਿਓ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓ ਹੈ, ਕਾਲੀ ਹੋਈ ਆ ਦਿਓਹਰੀ। ਅੱਗੇ ਮਹਾਰਾਜ ਕਹਿੰਦੇ ਨਾਨਕ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਕਹਿ ਰਿਹਾ, ਮੈਂ ਤਨ ਭੰਗ ਦਾ ਅਰਥ ਮੇਰੇ ਤਨ ਵਿੱਚ, ਭੰਗ ਦਾ ਅਰਥ ਨੁਕਸ ਪੈ ਗਿਆ, ਮੇਰੇ ਕਾਲੇਪਨ ਦਾ, ਮੇਰੇ ਇਸ ਸਰੀਰ ਦੇ ਰੰਗ ਬਦਲਣ ਦਾ ਇੱਕ ਨੁਕਸ ਪੈ ਗਿਆ। ਨਾਨਕ ਮੈਂ ਤਨ ਭੰਗ, ਮਹਾਰਾਜ ਪੁੱਛਦੇ ਨੇ ਕਿਹੜਾ, ਅੱਗੇ ਉਹ ਸ਼ਬਦ ਵਰਤਦਾ ਹੈ ਜਾਣਾ, ਜਾਣਾ ਦਾ ਅਰਥ ਜੋ ਤੁਸੀਂ ਮੈਨੂੰ ਪੁੱਛਿਆ, ਬਾਬਾ ਜੀ ਮੈਨੂੰ ਪਤਾ ਹੈ ਮੇਰੇ ਨਾਲ ਕੀ ਵਾਪਰਿਆ, ਕਿਉਂ ਰੰਗ ਕਾਲਾ ਪੈ ਗਿਆ, ਕਿਉਂ ਪੱਤੇ ਸੁੱਕ ਗਏ, ਕਿਉਂ ਸੁਗੰਧੀ ਦੀ ਥਾਂ 'ਤੇ ਸਰੋਵਰ ਦਾ ਪਾਣੀ ਕਹਿੰਦਾ ਬਦਬੋ ਸੜਾਂਦ ਆ ਗਈ। ਮਹਾਰਾਜ ਕਹਿੰਦੇ ਜਾਣਾ ਮੈਂ ਜਾਣਨਾ ਹਾਂ, ਪਾਣੀ ਨਾ ਲਹਾਂ। ਮਹਾਰਾਜ ਸ਼ਬਦ ਵਰਤ ਰਿਹਾ ਕਿ ਸਰੋਵਰ ਕਹਿ ਰਿਹਾ ਜਾਣਾ ਮੈਨੂੰ ਪਤਾ ਹੈ, ਪਾਣੀ ਨਾ ਲਹਾਂ, ਜਿਸ ਚਸ਼ਮੇ ਵਿੱਚੋਂ ਮੇਰੇ 'ਤੇ ਪਾਣੀ ਆਉਂਦਾ ਸੀ, ਮੇਰੇ ਕੋਲ ਜਿਹਦੇ ਨਾਲ ਮੈਂ ਜੁੜਿਆ ਸਾਂ, ਸੱਚ ਵਿੱਚ ਉੱਥੋਂ ਪਾਣੀ ਆਉਣਾ ਬੰਦ ਹੋ ਗਿਆ, ਉਸ ਤੋਂ ਮੈਂ ਟੁੱਟ ਗਿਆ ਹਾਂ। ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ, ਜਿਹਦੇ ਨਾਲ ਮੇਰਾ ਸੰਬੰਧ ਸੀ, ਜਿਹਦੇ ਨਾਲ ਮੈਂ ਜੁੜਿਆ ਹੋਇਆ ਸਾਂ, ਉਸ ਸੋਮੇ 'ਚੋਂ ਪਾਣੀ ਆਉਣਾ ਬੰਦ ਹੋ ਗਿਆ। ਅਤੇ ਜਦੋਂ ਆਪਣੇ ਸੋਮੇ ਤੋਂ ਟੁੱਟ ਗਏ ਤਾਂ ਬਾਬਾ ਜੀ ਕਲੱਤਣ ਆਪਣੇ ਆਪ ਹੀ ਆ ਗਈ। ਅਜੇ ਮੈਂ ਸਿਰਫ ਬਾਹਰ ਮੁਖੀ ਅਰਥ ਆਪਾਂ ਕਰ ਰਹੇ ਇਹਦੇ ਅਧਿਆਤਮਿਕ ਅਰਥ ਨੇ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਹੋਰੀ ਨਾਨਕ ਮੈਂ ਧਨ ਪਨ ਉਹ ਕਹਿੰਦਾ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿੱਤ ਡਿੱਠ ਹੈ ਤਨ ਪਰ ਫੜੈ ਚੜੈ ਚਵਗਣ ਵਨ ਜਿਸ ਪਾਣੀ ਨੂੰ ਦੇਖ ਕੇ ਮੈਨੂੰ ਖੇੜਾ ਹੁੰਦਾ ਸੀ ਮੇਰੇ ਵਿੱਚ ਫੁੱਲ ਖਿੜਦੇ ਸਨ ਸੱਚ ਇਹ ਵੇ ਕਿ ਮੇਰਾ ਉਸ ਚਸ਼ਮੇ ਨਾਲੋਂ ਰਿਸ਼ਤਾ ਹੀ ਟੁੱਟ ਗਿਆ। ਜਦੋਂ ਆਪਣੇ ਅਸਲ ਨਾਲ ਟੁੱਟ ਜਾਈਏ ਤਾਂ ਇਹ ਕੁਝ ਹੀ ਬਣਦਾ ਹੈ। ਹੁਣ ਇਹਦਾ ਮਤਲਬ ਇਹ ਜਿਹੜਾ ਸ਼ਲੋਕ ਹੈ ਇਹ ਦੋ ਅਵਸਥਾਵਾਂ ਦੀ ਵਿਆਖਿਆ ਕਰ ਰਿਹਾ ਹੈ। ਇੱਕ ਉਹ ਅਵਸਥਾ ਹੈ ਜਦੋਂ ਖੇੜਾ ਹੈ ਜਦੀ ਸੱਚੀ ਮੁੱਚੀ ਚਿਹਰੇ 'ਤੇ ਰੌਣਕ ਹੈ ਅਤੇ ਇੱਕ ਉਸ ਅਵਸਥਾ ਦੀ ਗੱਲ ਇਹ ਕਰ ਰਹੇ ਨੇ ਮਹਾਰਾਜ ਕਿ ਜਦੋਂ ਅੰਦਰੋਂ ਬੰਦਾ ਟੁੱਟ ਜਾਂਦਾ ਅਤੇ ਸਭ ਕੁਝ ਹੀ ਵਿਸ਼ੇ ਵਾਸ਼ਨਾ ਵਿੱਚ ਪਰਿਵਰਤ ਹੋ ਜਾਂਦਾ। ਹੁਣ ਇਹਦੀ ਬੇਨਤੀ ਹੈ ਮੈਂ ਪਹਿਲਾਂ ਅੱਖਰੀ ਅਰਥ ਕਰ ਦਿੱਤੇ ਆ ਕਿਉਂ ਵਾਰ ਵਾਰ ਇਹ ਰਿਪੀਟ ਕਰਨ ਦੀ ਲੋੜ ਨਹੀਂ। ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨ ਦਰਅਸਲ ਇੱਥੇ ਪੱਬਰ ਦਾ ਭਾਵ ਅਰਥ ਲਈਏ ਬੰਦੇ ਦਾ ਸਰੀਰ। ਗੁਰੂ ਸਾਹਿਬ ਪੁੱਛ ਰਹੇ ਆ ਕਿ ਉਹ ਸਰੀਰ ਜਿਹਦੇ ਵਿੱਚ ਹਿਰਦਾ ਕੌਲ ਖਿੜਿਆ ਹੈ ਜਿਹਦੇ ਅੰਦਰ ਨਾਮ ਹੈ ਉਹਦੇ ਚਿਹਰੇ ਦੀ ਲਾਲੀ ਸੱਚਮੁੱਚ ਭਾਅ ਮਾਰਦੀ ਏ ਅਤੇ ਪ੍ਰਭਾਵਿਤ ਕਰਦੀ ਏ। ਉਹਨੂੰ ਗੁਰੂ ਸਾਹਿਬ ਪੁੱਛਦੇ ਆ ਕਿ ਤੇਰਾ ਚਿਹਰਾ ਵੀ ਡਰਾਵਣਾ ਹੋ ਗਿਆ ਰੰਗ ਵੀ ਤੇਰਾ ਕਾਲਾ ਪੈ ਗਿਆ ਸਾਨੂੰ ਇੱਕ ਗੱਲ ਦੱਸ ਇਹ ਭਾਣਾ ਕੀ ਵਾਪਰਿਆ। ਅੱਗੋਂ ਉਹ ਆਪਣੀ ਬਿਰਥਾ ਦੱਸਦਾ ਭਾਵੇਂ ਅਵਸਥਾ ਨਹੀਂ ਪਰ ਪਤਾ ਤੁਹਾਨੂੰ ਹੈ ਮੇਰੇ ਨਾਲ ਵਾਪਰਿਆ ਕੀ ਹੈ। ਉਹ ਕਹਿੰਦਾ ਸੱਚ ਇਹ ਵੇ ਕਿ ਬਾਬਾ ਜੀ ਕਿ ਜਿਸ ਨਾਮ ਦੇ ਸੋਮੇ ਨਾਲ ਮੈਂ ਜੁੜਿਆ ਸਾਂ ਭਾਵ ਅਰਥ ਜਿਸ ਬਾਣੀ ਦੇ ਸੋਮੇ ਨਾਲ ਮੈਂ ਜੁੜਿਆ ਸਾਂ ਓਨੀ ਦੇਰ ਤੱਕ ਖੇੜਾ ਓਨੀ ਦੇਰ ਤੱਕ ਪਾਣੀ ਸਭ ਕੁਝ ਸੀ ਜਿਸ ਦਿਨ ਦਾ ਮੈਂ ਆਪਣੇ ਸੋਮੇ ਤੋਂ ਟੁੱਟ ਗਿਆ ਸੱਚ ਇਹ ਵੇ ਮੇਰੀ ਹਾਲਤ ਇਹ ਹੋ ਗਈ ਨਾਮ ਤੋਂ ਬਿਨਾਂ ਮੇਰਾ ਅੰਦਰ ਬਿਲਕੁਲ ਕਾਲਾ ਹੋ ਗਿਆ। ਹੁਣ ਇਸ ਨੂੰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਦੇਖੀਏ ਅਤੇ ਮਹਾਰਾਜ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਆਪ ਸਾਰੇ ਉਹ ਪੜ੍ਹਦੇ ਸੁਣਦੇ ਹੋ ਸੱਚ ਇਹ ਵੇ ਕਿ ਜਿਸ ਚੀਜ਼ ਨਾਲ ਅੰਦਰ ਜੁੜਿਆ ਹੁੰਦਾ ਜਦੋਂ ਉਸ ਤੋਂ ਧੁਰ ਅੰਦਰ ਤੋਂ ਟੋਟਾ ਪੈ ਜਾਏ ਜਿੰਨਾ ਮਰਜ਼ੀ ਬਾਹਰੋਂ ਬੰਦਾ ਕਹੀ ਰਹੇ ਅੰਦਰੋਂ ਟੁੱਟੇ ਹੋਏ ਸੱਚ ਇਹ ਵੇ ਕਿ ਚਿਹਰੇ ਮੁਰਝਾ ਜਾਂਦੇ ਨੇ। ਅੱਗੇ ਖੇੜਾ ਫਿਰ ਹੁਣ ਸਿਰ ਮੁਰਝਾਉਣਾ ਅਤੇ ਬਦਬੂ ਦੋ ਤਿੰਨ ਮੈਂ ਪ੍ਰਮਾਣ ਗੁਰੂ ਗ੍ਰੰਥ ਸਾਹਿਬ 'ਚੋਂ ਬੇਨਤੀ ਕਰਾਂਗਾ। ਸਰੋਵਰ ਪਰ ਅੱਗੇ ਵਾਲਾ ਖੇੜਾ ਨਹੀਂ ਫੁੱਲ ਕਹਿਣ ਪਲ ਅੱਗੇ ਵਾਲਾ ਗਾ ਰੰਗ ਨਹੀਂ ਬਦਬੋ ਹੈ ਹਕੀਕਤ ਇਹ ਵੇ ਸਰੀਰ ਉਹ ਹੀ ਰਹਿੰਦਾ ਸਰੀਰ ਨਹੀਂ ਬਦਲਦਾ ਜਦੋਂ ਧੁਰ ਅੰਦਰੋਂ ਸੁਰਤ ਵਿੱਚ ਤੋਟਾ ਆ ਜਾਂਦਾ ਨਾਮ ਦਾ ਤੋਟਾ ਹੁੰਦਾ ਅਤੇ ਮਨ ਵਾਸ਼ਨਾ ਵਿੱਚ ਪ੍ਰਵਿਰਤ ਹੁੰਦਾ ਹਕੀਕਤ ਇਹ ਵੇ ਉਦੋਂ ਸਰੀਰ ਦੀ ਹਾਲਤ ਵੀ ਹੋ ਜਾਂਦੀ ਜਿਹੜੀ ਸਰੋਵਰ ਦੀ ਹੁੰਦੀ ਹੈ। ਇੱਥੇ ਇੱਕ ਹੋਰ ਉਦਾਹਰਨ ਆਪ ਜੀ ਨੂੰ ਬਾਣੀ 'ਚ ਅਰਜ਼ ਕਰਾਂ ਜ਼ਬਾਨ ਬਾਣੀ ਪੜ੍ਹਦੀ ਰਹਿੰਦੀ ਹੈ ਇਹਨੇ ਕਿ ਜ਼ਬਾਨ ਤੋਂ ਬਾਣੀ ਨਹੀਂ ਪੜ੍ਹ ਰਿਹਾ ਜ਼ਬਾਨ ਪਾਠ ਕਰਦੀ ਰਹਿੰਦੀ ਹੈ ਪਰ ਅੰਦਰ ਦਾ ਖੇੜਾ ਨਹੀਂ ਰਹਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਉਦਾਹਰਨ ਦਿੱਤੀ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਅੰਮ੍ਰਿਤ ਬਚਨ ਕਹਿ ਜਿਨ੍ਹਾਂ ਨੇ ਅੰਬਾਂ ਦੇ ਬਾਗ ਦੇਖੇ ਆ ਉਹਨਾਂ ਨੂੰ ਪਤਾ ਹੋਣਾ ਕਿ ਸਾਉਣ ਦੇ ਮਹੀਨੇ ਵਿੱਚ ਜੀ ਉੱਥੇ ਜਦੋਂ ਅੰਬ ਪੱਕਦੇ ਨੇ ਅਤੇ ਮਾਲੀ ਜਿਹੜੇ ਸਨ ਬਾਗ ਦੇ ਮਾਲਕ ਜਿਹੜੇ ਨੇ ਉਹ ਅੰਬ ਤੋੜਨ ਵਾਸਤੇ ਆਉਂਦੇ ਆ। ਆਪ ਜੀ ਦੇਖੋਗੇ ਇੱਕ ਪਾਸੇ ਟਾਹਣੀ ਨਾਲ ਜਿਹੜਾ ਪੱਕਿਆ ਹੋਇਆ ਅੰਬ ਹੈ ਉਹਦਾ ਰੰਗ ਵੀ ਸੁਨਹਿਰੀ ਹੁੰਦਾ ਉਹਦੇ ਵਿੱਚੋਂ ਰਸ ਨਿਕਲਦਾ ਉਸੇ ਟਾਹਣੀ ਦੇ ਨਾਲ ਬਿਲਕੁਲ ਨੇੜੇ ਇੱਕ ਹੋਰ ਅੰਬ ਲੱਗਾ ਜਿਹਦਾ ਸੱਚ ਇਹ ਵੇ ਰੰਗ ਕਾਲਾ ਪੈ ਚੁੱਕਾ ਉਹਦਾ ਆਕਾਰ ਵੀ ਨਹੀਂ ਵਧਿਆ ਰੰਗ ਵੀ ਕਾਲਾ ਹੈ ਅਤੇ ਰਸ ਵੀ ਨਹੀਂ ਭਰਿਆ ਪਰ ਗੁਰਮੁਖੋ ਰੁੱਖ ਵੀ ਇੱਕੋ ਟਾਹਣੀ ਵੀ ਇੱਕੋ ਜੜ੍ਹਾਂ ਵੀ ਇੱਕੋ ਇੱਕ ਰਸ ਨਾਲ ਭਰ ਗਿਆ ਇੱਕ ਸੱਚ ਇਹ ਵੇ ਕਾਲਾ ਰਹਿ ਗਿਆ। ਉੱਥੇ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਕਹਿੰਦੇ ਜਦੋਂ ਮਾਲੀ ਨੂੰ ਪੁੱਛੀਏ ਵੀ ਕਿਸ ਰੁੱਖ ਨੇ ਵਿਤਕਰਾ ਕੀਤਾ ਇੱਕ ਰਸ ਨੂੰ ਭਰਿਆ ਦੂਸਰਾ ਖਾਲੀ ਹੈ ਪੱਕਾ ਕਾਲਾ ਵਧੇ ਹੀ ਨਹੀਂ ਉਹ ਕਹਿੰਦਾ ਰੁੱਖ ਨੇ ਵਿਤਕਰਾ ਨਹੀਂ ਕੀਤਾ ਇਹ ਲੱਗੇ ਦੋਨੋਂ ਇਕੱਠੇ ਸਨ ਬੂਰ ਤੋਂ ਇਹ ਵੱਖਰੇ ਆਕਾਰ ਇਹਨਾਂ ਦੇ ਇਕੱਠੇ ਬਣੇ ਨੇ ਪਰ ਜਦੋਂ ਜੇਠ ਦੇ ਖਾੜ ਵਿੱਚ ਤੇਜ਼ ਹਨੇਰੀ ਚੱਲੀ ਚੇਤੇ ਰੱਖੀ ਇੰਨਾ ਵੱਡਾ ਝਟਕਾ ਲੱਗਾ ਹਨੇਰੀ ਦਾ ਜਿਹੜਾ ਕਾਲਾ ਪੈ ਗਏ ਇਹ ਅੰਦਰੋਂ ਵਿਚਾਰਾ ਟੁੱਟ ਗਿਆ ਬਾਹਰੋਂ ਛਿੱਲੜ ਕਰਕੇ ਜੁੜਿਆ ਅੰਦਰੋਂ ਟੁੱਟ ਗਿਆ ਜੁੜਿਆ ਹੈ ਉਹਦੇ ਬਰਾਬਰ ਟਾਹਣੀ ਨਾਲ ਹੈ ਪਰ ਸੱਚ ਇਹ ਵੇ ਅੰਦਰੋਂ ਟੁੱਟ ਗਿਆ ਇਹ ਭਾਵੇਂ ਸਾਰੀ ਜ਼ਿੰਦਗੀ ਕੀ ਕਹਿੰਦੇ ਜਿੰਨੇ ਮਰਜ਼ੀ ਸਾਲ ਇਸ ਟਾਹਣੀ ਨਾਲ ਲੱਗੇ ਰਹੇ ਨੇ, ਕਾਲੇ ਦੇ ਕਾਲਾ ਰਹਿਣਾ, ਕਿਉਂਕਿ ਛਿਲਕੇ ਕਲਕੇ ਜੁੜਿਆ ਪਰ ਜੜ੍ਹਾਂ ਤੋਂ ਇਹ ਅੰਦਰੋਂ ਟੁੱਟ ਚੁੱਕਾ। ਮਹਾਰਾਜ ਫਿਰ ਬਾਣੀ 'ਚ ਇਸ ਨੂੰ ਉਦਾਹਰਨ ਨੂੰ ਲੈਂਦੇ ਆ। ਕਈ ਵਾਰੀ ਬਾਹਰਮੁਖੀ ਸਰੀਰ ਸੱਚ ਲੱਗਦਾ ਮੈਂ ਗੁਰੂ ਨੇੜੇ ਜੁੜਿਆ, ਬੋਲਾਂ ਕਰਕੇ ਜੁੜਿਆ, ਸ਼ਬਦ ਕਰਕੇ ਜੁੜਿਆ, ਪਰ ਸੁਰਤ ਨੂੰ ਵਾਸ਼ਨਾ ਤੋੜ ਦਿੰਦੀ ਏ ਅਤੇ ਅਵਸਥਾ ਉਹੀ ਕਾਲੀ ਰਹਿੰਦੀ ਹੈ ਜਿਹੜੀ ਸੁੱਕੇ ਕੋਈ ਅੰਬ ਦੀ ਟਾਹਣੀ ਨਾਲ। ਬਾਬਾ ਜੀ ਨੇ ਸ਼ਬਦ ਵਰਤਿਆ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਉਹਦੇ 'ਤੇ ਵੀ ਕਾਲਾਪਨ ਆਇਆ। ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂ। ਜਦ ਜਿਹੜੇ ਉਹ ਪਹੁੰਚੇ ਜਿਹੜੇ ਅੰਦਰੋਂ ਨਹੀਂ ਟੁੱਟੇ। ਫਿਰ ਅਗਲੀ ਬੇਨਤੀ, ਕੀ ਇਹ ਜਿਹੜਾ ਕਾਲਾਪਨ ਹੈ, ਉਂਝ ਤਾਂ ਗੁਰੂ ਸਾਹਿਬ ਨੇ ਕਿਹਾ ਤਿੰਨ ਗੱਲਾਂ ਨੇ ਜਿਹੜੀਆਂ ਅੰਦਰ ਨੂੰ ਕਾਲਿਆਂ ਕਰਦੀਆਂ। ਸੱਚ ਵੀ ਤਿੰਨ ਇੰਦਰੇ, ਇੱਕ ਕੰਨ, ਇੱਕ ਅੱਖਾਂ ਅਤੇ ਤੀਸਰੀ ਜ਼ਬਾਨ। ਜਦੋਂ ਅਵਸਥਾ ਘਟਦੀ ਇਹ ਤਿੰਨ ਪਹਿਲਾਂ ਖਰਾਬੀ ਕਰਦੇ। ਇਹਨੂੰ ਗੁਰੂ ਸਾਹਿਬ ਨੇ ਫੋਨੇ ਵਿੱਚ ਕਿਹਾ ਕਿ ਨੈਣ ਦਾ ਦੇਖੈ ਸਾਧ ਸੇ ਨੈਣ ਬਿਖਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਾ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਅੰਦਰ ਦਿਨ ਦਿਨ ਜਿਹੜਾ ਉਹ ਢਹਿੰਦੀ ਕਲਾ ਵੀ ਜਾਂਦਾ। ਪਰ ਕੀ ਇਹ ਜਿਹੜਾ ਕਾਲਾ ਪਣਖ ਹੈ, ਦੇਖੋ ਜਿਵੇਂ ਇੱਕ ਪਾਠ ਹੈ, ਜੀਉ ਤਪਤ ਕੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ। ਬਸ ਆਹ ਅਵਸਥਾ ਵੀ ਸਰੋਵਰ ਨਾਲ ਗੱਲ ਕਰ ਰਿਹਾ ਮਹਾਰਾਜ। ਇਸ ਕਰਕੇ ਦਾਸ ਨੇ ਦੇ ਅੰਤਰੀਵ ਅਰਥ ਬੇਨਤੀ ਕੀਤੀ ਹੈ। ਹੁਣ ਸਰੋਵਰ ਦਾ ਵਜੂਦ ਹੈ, ਕਾਲਾਪਨ ਆ ਗਿਆ, ਬਦਬੋ ਹੈ, ਅਤੇ ਕੀ ਉਹਦਾ ਕੋਈ ਹੱਲ ਹੈ? ਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਹੱਲ ਹੈ। ਇਹਦਾ ਹੱਲ ਇੱਕੋ ਹੈ ਕਿ ਜਿਸ ਸੋਮੇ ਤੋਂ ਟੁੱਟਾ ਹੈ ਉਸ ਨਾਲ ਇਹਦਾ ਦੁਬਾਰਾ ਸੰਬੰਧ ਬਣਾ ਦਿਓ, ਉਹਦੇ ਵਿੱਚ ਪਾਣੀ ਉਹ ਸੋਮੇ ਤੋਂ ਫਿਰ ਪ੍ਰਵੇਸ਼ ਕਰੇ। ਮਹਾਰਾਜ ਕਹਿੰਦੇ ਨੇ ਭਾਵੇਂ ਕਈ ਸਾਲਾਂ ਦਾ ਸੁੱਕਾ ਸੜਾਂ ਬਦਬੋ ਮਾਰਦਾ, ਦੁਬਾਰਾ ਤੁਸੀਂ ਚਸ਼ਮੇ ਨਾਲ ਜੋੜ ਕੇ ਦੇਖਿਓ, ਯਾਦ ਰੱਖਿਓ ਅੱਗੇ ਵਾਲੀ ਰੌਣਕ ਫਿਰ ਇਹਦੇ 'ਤੇ ਆ ਜਾਏਗਾ। ਸਿੱਧੀ ਗੱਲ, ਜੇ ਅੰਦਰ ਟੁੱਟ ਜਾਏ ਤਾਂ ਸ਼ਬਦ ਬਾਣੀ ਸਿਫਤ ਇਸ ਟੁੱਟੇ ਨੂੰ ਦੁਬਾਰਾ ਜੋੜਦਾ, ਜਿਵੇਂ ਸਰੋਵਰ ਦੁਬਾਰਾ ਜੁੜ ਜਾਏ ਹਰਿਆਵਲ ਆ ਜਾਂਦੀ ਹੈ, ਸੁਰਤ ਦੁਬਾਰਾ ਜੁੜ ਜਾਏ ਅਤੇ ਮੈਲ ਉਤਾਰ ਕੇ ਗੁਰੂ ਫਿਰ ਖੇੜਾ ਬਖਸ਼ ਦਿੰਦਾ। ਇੱਥੇ ਦੋ ਉਦਾਹਰਨਾਂ, ਇੱਕ ਮੈਂ ਇਤਿਹਾਸ ਵਿੱਚੋਂ ਅਰਜ਼ ਕਰਾਂਗਾ। ਇਤਿਹਾਸ ਵਿੱਚੋਂ ਸਿੱਧੀ ਜੀ ਉਦਾਹਰਨ, ਕੋਈ ਲੰਬੇਰੀ ਮੈਂ ਸਾਖੀ ਨਹੀਂ ਕਰਨੀ। ਬਾਬਾ ਸੱਤਾ ਬਲਵੰਡ ਜੀ ਗੁਰੂ ਅਰਜਨ ਦੇਵ ਦਾ ਸ਼ਹਾਦਤ ਦਿਹਾੜਾ ਮਨਾ ਰਹੇ ਅਤੇ 84 ਦਾ ਘੱਲੂ ਕਾਰਾ ਸਾਕਾ, ਸੱਤਾ ਦੇ ਬਲਵੰਡ ਦੋਨੋਂ ਕੀਰਤਨ ਕਰਦੇ ਆ। ਜੋ ਘਟਨਾ ਵਾਪਰੀ, ਅਤੇ ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ, ਜਦੋਂ ਮਨ ਮੈਂ ਝੂਰਿਆ ਰਾਮਚੰਦ ਅਸੀਂ ਡਿਟੇਲ ਨਾਲ ਦੇਖਿਆ। ਸੱਚ ਇਹ ਵੇ ਕਿ ਸੰਸਾਰ ਤਿਲਕਣ ਬਾਜੀ ਹੈ, ਕੋਈ ਬੰਦਾ ਵੀ ਜ਼ਿੰਦਗੀ 'ਚ ਦਾਅਵਾ ਨਹੀਂ ਕਰ ਸਕਦਾ। ਕੋਈ ਪਤਾ ਨਹੀਂ ਕਿਹੜਾ ਪੜਾ, ਕਿਹੜੀ ਘਟਨਾ ਅਤੇ ਕਿਸ ਚੀਜ਼ ਨੇ ਸਾਨੂੰ ਤਿਲਕਾ ਦੇਣਾ ਹੈ। ਸੱਤਾ ਬਲਵੰਡ ਇੰਨਾ ਪਿਆਰਾ ਕੀਰਤਨ ਕਰਦੇ, ਸਿਰਫ ਅੰਦਰ ਉਸ ਚੰਗੇ ਗੁਣ ਵਿੱਚੋਂ ਵੀ ਕਿਤੇ ਮਾੜਾ ਜਿਹਾ ਫੁਰਨਾ ਰਹਿ ਗਿਆ ਵੀ ਅਸੀਂ ਬਹੁਤ ਸੋਹਣਾ ਕੀਰਤਨ ਕਰਨੇ। ਕੀਰਤਨ ਰੱਬ ਦੀ ਦਾਤ, ਸੂਖਸ਼ਮ ਜਿਹਾ ਕਿਤੇ ਪਿਆ ਹੋਵੇਗਾ, ਸੱਚਮੁੱਚ ਪਹਿਲਾਂ ਕਿਤੇ ਜ਼ਰੂਰ ਹੋਵੇਗਾ। ਜਦੋਂ ਸੰਗਤ ਟੇਕ ਕੇ ਸੌਂਦੀ ਹੋ, ਗੁਰਮੁਖੋ ਆਪਾਂ ਕਥਾ ਕਰਨੇ ਆ, ਕੀਰਤਨ ਹੁੰਦਾ। ਸੱਚ ਇਹ ਵੇ, ਮੰਨੇ ਚਾਹੇ ਕੋਈ ਨਾ ਮੰਨੇ, ਸੁਰ ਲਾਇਆ ਉੱਚੀ ਬੋਲਿਆ, ਸੰਗਤ ਦੀ ਇਕਾਗਰਤਾ ਵਿੱਚੋਂ ਵੀ ਕਈ ਵਾਰੀ ਸੂਖਸ਼ਮ ਫੁਰਨੇ ਡੰਗ ਮਾਰਦੇ ਆ, ਦੇਖ ਤੇਰੇ ਬੋਲਣ ਨਾਲ ਕਿੰਨਾ ਟਿਕਾ ਹੈ। ਉਹ ਅੰਦਰ ਨੂੰ ਬਹੁਤ ਤੰਗ ਕਰਦਾ। ਕਿਤੇ ਜ਼ਰੂਰ ਆਇਆ ਹੋਵੇਗਾ ਕਿ ਅਸੀਂ ਕੀਰਤਨ ਕਰ ਰਹੇ ਹਾਂ ਪਿਆਰਿਓ, ਚਲੋ ਰੁੱਸ ਗਏ ਚਲੇ ਗਏ, ਕਿ ਉਹਨਾਂ ਨੂੰ ਆਸਾ ਕੀ ਵਾਰ ਭੁੱਲ ਗਈ ਸੀ, ਕਿ ਉਹਨਾਂ ਨੂੰ ਰਾਗ ਭੁੱਲ ਗਏ। ਮਹਾਰਾਜ ਦੀ ਬਾਣੀ ਨਹੀਂ ਭੁੱਲੀ, ਰਾਗ ਨਹੀਂ ਭੁੱਲੇ, ਸੁਰਾਂ ਨਹੀਂ ਭੁੱਲੀਆਂ, ਤਾਲ ਨਹੀਂ ਭੁੱਲੇ, ਪਰ ਪਤਾ ਕੀ ਹੋਇਆ, ਇੰਨੀ ਜ਼ਬਾਨੀ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਅੰਦਰੋਂ ਸੋਕਾ ਤਾਂ ਪੈ ਗਿਆ, ਗੁਰੂ ਅਰਜਨ ਦੇਵ ਸੋਮੇ ਤੋਂ ਟੁੱਟ ਗਏ, ਸੰਗਤ ਦੇ ਸੋਮੇ ਤੋਂ ਟੁੱਟ ਗਏ। ਫਿਰ ਜਦੋਂ ਉਹੀ ਕਾਲਾਪਨ ਹੁੰਦਾ ਹੈ, ਸੱਚਮੁੱਚ ਸਰੀਰ ਨਾਲ ਵਾਪਰਦਾ ਵੀ ਹੈ, ਮਨ ਕਰਕੇ ਵੀ ਤਨ ਕਰਕੇ ਵੀ, ਜਦੋਂ ਫਿਰ ਉਹ ਵਾਪਸ ਆਉਂਦੇ ਆ, ਸੱਚ ਇਹ ਵੀ ਕਿਤੇ ਥਾਂ ਨਹੀਂ ਬਣੀ, ਅੰਦਰ ਸੋਕਾ ਪੈ ਗਿਆ, ਉਹੀ ਵਾਪਸ ਆਉਂਦੇ ਆ, ਦੁਬਾਰਾ ਸੋਮੇ ਨਾਲ ਜੁੜਦੇ ਆ, ਗੁਰੂ ਅਰਜਨ ਦੇਵ ਘੁੱਟ ਕੇ ਸੀਨੇ ਨਾਲ ਲਾਉਂਦੇ ਆ, ਭਾਈ ਲੱਦੇ ਦਾ ਪਰ ਉਪਕਾਰ ਉਹਨਾਂ ਦੇ ਵਿਛੋੜੇ ਨੂੰ ਦੂਰ ਕਰਦਾ ਹੈ, मैं बेनती करा उदों तक सिर्फ आसा की वार गाउण वाले कीर्तनीय सन, जदों दोबारा गुरु नाल जुड़े सुरत इन्नी कु खेड़े चली गई, ये दोनों भरा बाणी दे उचारण करता हो गए। आप पता भी रामकली की वार पढ़ दे, इन्हां दोनों भरावान ने फिर अठ वार उचारण अठ पौड़ियाँ उचारण कीतियां रामकली की वार च। मेरे कहन तो मुराद कि ये विछोड़े नू सिर्फ ते सिर्फ इस कालेपन नू कोई दूर नहीं कर सकता, जिन्ना मर्जी अंदर कल्प लै, सिर्फ इक्को तरीका है कि टुटा होया उहदे नाल जुड़ जाए जिहदे तो विछड़िया है। एक उदाहरण साडे पंजाबी दे, मैं शब्द वरतां वारतक दे भी ते पोइटरी दे भी, संत कवि असीं कहिंदे हां क्योंकि समा पा के लिखारी जिहड़े ने एक दूजे की आलोचना इह हुंदी रहिंदी। श्रीमान भाई साहिब भाई वीर सिंह की एक कविता होंगी सानू दसवीं, मेरा ख्याल वह वक् वक् क्लासा लगती सी, वसल ते विछोड़ा, वो तुहानू सबनू चेते है। बस इहदी व्याख्या लई मैं वह प्रमाण वजो लैन लगा, कोला अग चो डिगदा है कहें दो खड़े सड़ियों के, कोला बलदी कोई भट्ठी विचों अग चो बहर डिगदा है, पर जदों डिगया नहीं उदों लाल है, जदों डिगा अग तो बहर ते लाली चली गई कदम काला हो गया। भाई लाली दोबारा लियाउण लई उह सुरखपुणा लियाउण लई उहनूं धोता, उहनूं मांझिया, उहनूं दुध दही सब कुछ पाया। कहन लगे कि दिन कोले ने कहा, तुसीं मैनूं इन्ना क्यों मांझ रहे धोरे? कहिंदे ने मैं लाली देखणी चाहुंदा दोबारा। कहिंदे चेते रखियो वह इस तरह धोतियां नहीं मिलदी, बलदी कोई भट्ठी विच दोबारा सट दिओ अगे नालों कई गुणा ज़्यादा आ जाएगी। भाई साहब लिखदे आ ना कि साबण लाला धोता कोला, दुध दही सी पाया, खुंभ चाड़ रंगन सी धरिया, रंग ना उस वटाया, विछड़ के कालक सी आई बिन मिलिया नहीं लेंदी, अंग अग दे ला के देखो चढ़दा रूप सवाया। जिसे तो फिर मैं बेनती की सरोवर दोबारा जुड़ जाण वह खरे हो जाते हैं, अग नाल दोबारा कोला जुड़ जाए वह लाली आ जाती है। यही कारण गुरु घर विच ये नहीं कहा जाता भी इन्हें आ किया जना भ्रष्ट हो गया इनू खत्म। गुरु कहिंदा अंतले सवास तक भी तेरे अंदर वो एनर्जी है, तू दोबारा आ जाएगा तो रौनक फिर हो जाएगी। गुरु साहब ने शब्द वरत्या, पहली मैं बेनती करा क्योंकि चार श्लोक ने, इन दे अर्थ जरूरी ने। पब्बर तू हरियावला, फिर अर्थ कर दें सरोवर तू बड़ा हरियावला सें, अर्थ करांगा ए इंसान ए जीव तू बड़ा जुड़िया सें, माँ दे उधर विच भी जुड़िया सें, इन्नी इन्नी अग विच भी तू बच गया, जन्म लिया की भाणे वापर गए, सब कुछ भ्रष्ट हो गया। पब्बर तू खरियावला कबला कंचन वन कह दोखड़े सड़ियो हे, मैं दस तां सही की दुख वापर गया, काली होई आ देहुरी तेरा रंग काला हो गया। अगों फिर सरोवर कहिंदा नानक, कई सज्जने दे अर्थ करदे ने, बाबा जी कहिंदे मैं तन भंग में नहीं, इहदा मतलब गुरु नानक साहब कह रहे मैं तन भंग, सरोवर कह रहा सची मुची मेरे च नुक्स पै गया, इहदा मतलब मन गया ना, इहदे विच रमज होर पा दित्ती। कई बार सची मुची अंदर टुटा हुंदा है, मंदा नहीं नहीं तुहानूं भुलेखा मैं उस तरह ही हाँ, नहीं सरोवर कहिंदा नहीं मैं मानना जो कोई तुझ देखा मेरे नाल वापरिया है। नानक मैं तन भंग, ते महाराज कहिंदे ने की कहिंदा जाणा, मैनूं कहिंदा पता है किड्डी वड्डी गल जी, जिग्यासू मन गया इत्थे, उन्हें नहीं कहा नहीं नहीं मैं ठीक हाँ, क्योंकि जिहड़ी कौमे है जदों बंदा टुटदा है वह पहले जीवन नूं कमाण दी थां टुटे होए नूं कौमे च लै जांदा। महाराज कहिंदे नहीं वह मन गया जाणा, पाणी नाल हाँ जै सेती मेरा संग, जित डिठै तन पर फड़ै चढ़ै चवगण वन। इस तों अगला बचन जी तीन श्लोक होर ने, रज ना कोई जीविया, गुरु नानक साहब बचन कर रहे कहिंदे इस दुनिया विच जिन्ने इंसान पैदा होए अज तीकरा किसे ने कहा बस हुण मेरी जिंदगी दा मैं रज गया वां। महाराज कहिंदे ने 100-150 साल भोग के भी लोग कहिंदे ने 4 दिन जिंदगी दे होर मिल जा, कोई रज रज के जीव के रजिया नहीं, रज ना कोई जीविया पहुँच ना चलिया कोई। इस बेनती नूं सुनियो, पहुँच दा अर्थ अपड़ना, पहुँच ना चलिया कोई। गुरु नानक साहब कहिंदे अज तक कोई बंदा ज्यों के रज्या नहीं, तृप्त नहीं होया बस, ते पहुँच ना चलिया कोई। कोई बंदा ये नहीं कहिंदा भी मैं सारे काम मुका लिया हुण मैं रब की दरगाह चला। महाराज कहिंदे ना काम मुकदे ना बंदा ज्यों तो रजदा है, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਕੋਈ ਬੰਦਾ ਤ੍ਰਿਪਤ ਹੋ ਕੇ ਨਹੀਂ ਕਹਿੰਦਾ ਕਿ ਮੈਂ ਸੱਚਮੁੱਚ ਰੱਜ ਗਿਆ ਵਾਂ। ਅਤੇ ਗੁਰਮੁਖੋ, ਇਹ ਇਕੱਲਾ ਉਮਰ ਦਾ ਨਹੀਂ, ਇਹ ਸਰੀਰ ਦੇ ਇੱਕ ਇੱਕ ਅੰਗ ਦੀ ਬਿਰਤੀ ਹੈ। ਜਦੋਂ ਰੱਜ ਨਾ ਕੋਈ ਜੀਵਿਆ ਦੇ ਅਰਥ ਕਰਾਂਗੇ, ਇਕੱਲੇ ਬੋਡੀ ਦੇ ਇਹ ਸਟਰਕਚਰ ਦੇ ਨਹੀਂ, ਇਹਦੇ ਅੰਗਾਂ ਦੇ ਵੀ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਰੱਜ ਨਾ ਕੋਈ ਜੀਵਿਆ। ਕਿ ਨੇਤਰ ਤ੍ਰਿਪਤ ਹੋ ਗਿਆ? ਕਹਿੰਦੇ ਨਹੀਂ, ਰੱਜ ਨਾ ਕੋਈ ਜੀਵਿਆ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ। ਉਸਤਤ ਵੀ ਸੁਣੀ, ਨਿੰਦਿਆ ਵੀ ਸੁਣੀ, ਰੋਣਾ ਵੀ ਸੁਣਿਆ, ਹੱਸਣਾ ਵੀ ਸੁਣਿਆ, ਮਹਾਰਾਜ ਕੰਨ ਵੀ ਤ੍ਰਿਪਤ ਨਹੀਂ ਹੋਏ। ਉਸਤਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਸਾਧੀ ਜੀਵ ਨਾ ਰੱਜੀਆ। ਕਹਿੰਦੇ ਨੇ ਮਹਾਰਾਜ ਕਿ ਆਹ ਜੀਵ ਵੀ ਨਹੀਂ ਰੱਜੀ, ਇਹਨੇ ਦੀ ਤ੍ਰਿਪਤੀ ਨਹੀਂ ਹੋਈ। ਅਖੀਰ ਤੇ ਮਹਾਰਾਜ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕੋਈ ਬੰਦਾ ਜ਼ਿੰਦਗੀ 'ਚ ਤ੍ਰਿਪਤ ਹੋ ਕੇ ਨਹੀਂ ਕਹਿੰਦਾ ਬਸ ਅੱਜ ਮੈਂ ਰੱਜ ਗਿਆ। ਮੈਂ ਪਿਛਲੇ ਦਿਨ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਸਾਹਿਬ ਦਾ ਇੱਕ ਬਚਨ ਕਹਿ, ਤ੍ਰਿਪਤੀ ਕਿਤੇ ਵੀ ਨਹੀਂ ਸਵਾਏ ਸਬਰ ਤੋਂ ਅਤੇ ਰੱਬ ਦੇ ਨਾਮ ਤੋਂ ਬਿਨਾਂ। ਸ਼ੇਖ ਸਾਦੀ ਕਹਿੰਦਾ ਸੀ ਦੋ ਹੀ ਚੀਜ਼ਾਂ ਬੰਦ ਕਰਦੀਆਂ ਨੇ ਬੰਦੇ ਨੂੰ, ਜਾਂ ਸਬਰ ਬੰਦ ਕਰਦਾ ਅਤੇ ਜਾਂ ਕਬਰ ਬੰਦ ਕਰਦੀ ਹੈ। ਹੁਣ ਆਹ ਰਚਨਾ ਤ੍ਰਿਪਤੀ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਕਬੀਰ ਸਾਹਿਬ ਜੀ ਦਾ ਕਿ ਇੱਕ ਬੰਦਾ ਸ਼ਾਹੂਕਾਰਾ ਕਰਦਾ, ਉਦਾਹਰਣ ਦੇਣ ਲਈ ਵੀ, ਉਹਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਪੈਸੇ ਦੇ ਕੇ ਵਿਆਜੂ ਬਹੁਤ ਸਾਰਾ ਧਨ ਦੌਲਤ ਇਕੱਠਾ ਕੀਤਾ, ਉਹਨੂੰ ਮੌਤ ਆ ਗਈ। ਇਹ ਇੱਕ ਸਮਾਧ ਹੈ ਜੀ ਸਮਝਾਉਣ ਲਈ, ਮੌਤ ਆ ਗਈ। ਉਹਨਾਂ ਕਿਹਾ ਵੀ ਚੱਲ ਵੀ ਹੁਣ ਸ਼ਾਮ ਪੈ ਗਈ, ਤੇਰਾ ਵਕਤ ਆ ਗਿਆ ਤੇਰੇ ਨਾਲ। ਉਹਨੇ ਕਿਹਾ ਨਹੀਂ ਨਹੀਂ ਮੈਂ ਤਾਂ ਅਜੇ ਕੰਮ ਬੜੇ ਕਰਨੇ, ਇੰਨੇ ਪਿੰਡਾਂ 'ਚ ਮੇਰਾ ਕਾਰੋਬਾਰ, ਇਹਨਾਂ ਲੋਕਾਂ ਦਾ ਲੈਣ ਦੇਣ। ਉਹਨਾਂ ਕਿਹਾ ਵੀ ਸਾਡਾ ਤਲੁੱਕ ਆ ਤੇਰੇ ਕੰਮ ਕਾਰ ਨਾਲ ਨਹੀਂ, ਅਸੀਂ ਤਾਂ ਲੈਣ ਆਏ ਹਾਂ, ਚੱਲ ਤੂੰ ਅੱਗੇ ਲੱਗ। ਉਹ ਅਗਲੇ ਬਚਨ ਕਹਿੰਦਾ, ਕਹਿੰਦਾ ਚਾਰ ਕੁ ਮਹੀਨੇ ਦੇ ਦਿਓ, ਮੈਂ ਸਭ ਕੁਛ ਸਮੇਟ ਲਾਂਗਾ। ਕਹਿੰਦੇ ਸਮੇਟ ਕੇ ਫਿਰ ਤੈਨੂੰ ਕੀ ਮਿਲੇਗਾ, ਜਾਣਾ ਤਾਂ ਫਿਰ ਵੀ ਪੈਣਾ। ਜਦੋਂ ਨਹੀਂ ਮੰਨੇ ਤਾਂ ਕਬੀਰ ਸਾਹਿਬ ਕਹਿੰਦੇ ਉਸੇ ਬੰਦੇ ਨੇ ਸ਼ਬਦ ਕਹਿ, ਕਹਿੰਦਾ ਇੱਕ ਰਾਤ ਦੇ ਦਿਓ, ਸੱਚ ਇਹ ਮੈਂ ਕੁਝ ਅੱਧਾ ਖਰਚਾ ਤੁਹਾਨੂੰ ਦੇ ਦਿਆਂਗਾ, ਅੱਧਾ ਆਪ ਰੱਖ ਲਾਂਗਾ, ਘੱਟੋ ਘੱਟ ਮੈਨੂੰ ਅਗਰਾਹੀ ਤਾਂ ਕਰ ਲੈਂਦੇ। ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਕਰੂੰ ਅਰਦਾਸ ਗਾਵ ਕਿਛ ਬਾਕੀ, ਲਿਖੋ ਨਵੇਰ ਆਜ ਕੀ ਰਾਤੀ। ਉੱਥੇ ਬਚਨ ਸ਼ੁਰੂ ਹੁੰਦਾ ਹੈ, ਅਮਲ ਸਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚਰ ਦਲਹਾਰ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾਇਆ। ਅੱਗੋਂ ਕਹਿੰਦਾ ਕਰੋ ਅਰਦਾਸ ਗਾਵ ਕਿਛ ਬਾਕੀ, ਲਿਖੋ ਨਵੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੂ ਸੁਬਹ ਨਿਵਾਜ, ਸਰਾਏ ਗੁਜ਼ਾਰੂ ਮਾਰੇ ਕਿ ਫਿਰ ਕਿਹੜਾ ਰੱਜ ਗਿਆ। ਗੁਰੂ ਅੰਗਦ ਸਾਹਿਬ ਦਾ ਇੱਕ ਸ਼ਲੋਕ ਇਹਦੀ ਵਿਆਖਿਆ ਲਈ, ਆਖਣ ਆਖ ਨਾ ਰੱਜਿਆ, ਕੋਈ ਨਹੀਂ ਰੱਜਿਆ ਸੱਚੀ ਮੁੱਚੀ ਆਖ ਕੇ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹ ਕੇ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਗੁਰੂ ਸਾਹਿਬ ਕਹਿ ਰਿਹਾ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ। ਕੋਈ ਬੰਦਾ ਇਹ ਨਹੀਂ ਕਹਿੰਦਾ ਬਸ ਹੁਣ ਮੈਂ ਤ੍ਰਿਪਤ ਹੋ ਗਿਆ, ਰੱਜ ਗਿਆ। ਮਹਾਰਾਜ ਕਹਿੰਦੇ ਹੋਰ ਜੀਣ ਦੀ ਲਾਲਸਾ। ਅਤੇ ਕੋਈ ਬੰਦਾ ਕੰਮ ਮੁਕੰਮਲ ਕਰਕੇ ਨਹੀਂ ਕਹਿੰਦੇ ਕਿ ਮੈਂ ਹੁਣ ਪਹੁੰਚ ਗਿਆ ਮੁਕੰਮਲ ਹੈ। ਮਹਾਰਾਜ ਕਹਿੰਦੇ ਗਿਆਨੀ ਜੀਵੈ ਸਦਾ ਸਦਾ, ਜਿਹੜਾ ਆਤਮਕ ਗਿਆਨ ਨਾਲ ਜੀਂਦਾ ਹੈ, ਜਿਹਦੇ ਕੋਲ ਅਨੁਭਵੀ ਗਿਆਨ ਹੈ, ਉਹ ਸਦੀਵ ਕਾਲ ਵਾਸਤੇ ਜੀਂਦਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਸੁਰਤੀ ਹੀ ਪਤ ਹੋਏ, ਪਰਮੇਸ਼ਵਰ 'ਚ ਜੁੜੀ ਹੋਈ ਇਹਦੀ ਜਿਹੜੀ ਸੁਰਤ ਹੈ, ਉਹ ਹੀ ਉਹਨੂੰ ਰੱਬ ਦੀ ਦਰਗਾਹ ਵਿੱਚ ਇੱਜ਼ਤ ਦਵਾਉਂਦੀ ਹੈ। ਫਿਰ ਬੇਨਤੀ, ਗਿਆਨੀ ਸ਼ਬਦ ਵਰਤ ਰਹੇ ਨੇ, ਜੀਵੈ ਸਦਾ ਸਦਾ ਸੁਰਤੀ ਕੀ ਪਤ ਹੋਏ। ਅਗਲਾ ਬਚਨ ਸਰਫ ਹੈ, ਸਰਫ ਹੈ ਸਦਾ ਸਦਾ। ਚਲੋ ਸਰਫ ਆਪਾਂ ਸ਼ਬਦ ਵਰਤਣੇ, ਕੰਜੂਸੀ ਕਰਨੀ, ਕੰਜੂਸ ਬੰਦਾ ਵੀ ਸਰਫ ਹੈ ਸਦਾ ਸਦਾ, ਇਵੇਂ ਗਈ ਵਿਆਹੇ। ਗੁਰੂ ਨਾਨਕ ਸਾਹਿਬ ਕਹਿੰਦੇ ਦੇਖੋ ਥੋੜ੍ਹਾ ਥੋੜ੍ਹਾ ਕੰਜੂਸੀ ਕਰਦਿਆਂ ਕਰਦਿਆਂ, ਥੋੜ੍ਹਾ ਥੋੜ੍ਹਾ ਸਮਾਂ ਲੰਘਦਿਆਂ ਲੰਘਦਿਆਂ, ਅੱਜ ਪੂਰੀ ਉਮਰ ਸਾਡੀ ਲੰਘ ਗਈ। ਸਰਪ ਹੈ ਸਦਾ ਸਦਾ, ਇਵੇਂ ਗਈ ਵਿਖਾਏ, ਨਾਨਕ ਕਿਸ ਨੂੰ ਆਖੀਏ, ਕਿਹਨੂੰ ਜਾ ਕੇ ਪੁੱਛੀਏ, ਕਿਹਨੂੰ ਜਾ ਕੇ ਉਲਾਮਾ ਦੇਈਏ, ਕਿਹਦੇ ਨਾਲ ਗਿਲਾ ਕੋਈ ਕਰ ਸਕਦਾ? ਸਰਫੈ ਸਰਫੈ ਸਦਾ ਸਦਾ ਇਵੇਂ ਗਈ ਵਿਖਾਏ, ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਸਰਫੇ ਸਰਫੇ ਕਰਦਿਆਂ ਸਾਰੀ ਜ਼ਿੰਦਗੀ ਲੰਘ ਗਈ, ਕਿਹਨੂੰ ਜਾ ਕੇ ਦੱਸੀਏ। ਇੱਥੇ ਤਾਂ ਜਾਣ ਲੱਗਿਆ ਦੱਸਦਾ ਵੀ ਕੋਈ ਨਹੀਂ, ਮੈਂ ਸਵੇਰੇ ਤੈਨੂੰ ਲੈ ਜਾਣਾ। ਥੋੜ੍ਹਾ ਜਿਹਾ ਇਸ ਨੂੰ ਬਾਣੀ 'ਚੋਂ ਸੱਚੀ ਮੁੱਚੀ ਇੱਕ ਇੱਕ ਸਵਾਸ ਹੀ ਜ਼ਿੰਦਗੀ ਘਟਣ ਦਾ ਨਾਮ ਹੈ। ਸਰਫੇ ਸਰਫੇ ਕੰਜੂਸੀ ਕਰਦਿਆਂ ਕਰਦਿਆਂ ਥੋੜ੍ਹੀ ਥੋੜ੍ਹੀ ਕਰਦਿਆਂ 100 ਸਾਲ ਨਿਕਲ ਗਏ। ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਜੀ ਗੁਰੂ ਸਾਹਿਬ ਨੇ ਨਾ ਇਸ ਸਰੀਰ ਨੂੰ ਤਨ ਨੂੰ ਮਿੱਟੀ ਦਾ ਭਾਂਡਾ ਕਿਹਾ। ਬੜੀ ਇਹਦੀ ਵਿਆਖਿਆ ਆਪਾਂ ਕਰ ਚੁੱਕੇ ਹਾਂ ਵੀ ਮਿੱਟੀ ਦਾ ਇਸ ਕਰਕੇ ਕਿਹਾ ਟੁੱਟ ਕੇ ਦੁਬਾਰਾ ਜੁੜਨਾ ਨਹੀਂ। ਆਪ ਜੀ ਦੇਖੋ ਜਦੋਂ ਭਾਂਡੇ ਮਿੱਟੀ ਦੇ ਨੂੰ ਥੋੜ੍ਹੀ ਜਿਹੀ ਤੇੜ ਆਵੇ ਨਾ, ਥੋੜ੍ਹੀ ਜਿਹੀ ਤੇੜ ਤਰੇੜ ਆ ਜਾਏ, ਉਹਦੇ 'ਚ ਪਾਇਆ ਹੋਇਆ ਪਾਣੀ ਥੋੜ੍ਹਾ ਥੋੜ੍ਹਾ ਸਿੰਮੇ, ਪੂਰਾ ਨਹੀਂ, ਥੋੜ੍ਹਾ ਥੋੜ੍ਹਾ ਸਿੰਮਦਾ ਹੈ। ਗੁਰਮੁਖੋ ਉਹ ਥੋੜ੍ਹਾ ਥੋੜ੍ਹਾ ਸਿੰਮਦਾ ਯਾਦ ਰੱਖਿਓ, ਉਹ ਅੰਤ ਦੀ ਤਿਆਰੀ ਕਰੀ ਬੈਠਾ। ਥੋੜ੍ਹਾ ਥੋੜ੍ਹਾ ਸਿੰਮਦਿਆਂ ਪਾਣੀ ਬਾਹਰ ਨਿਕਲਦਾ ਅਤੇ ਅੰਤਲੇ ਸਮੇਂ ਸੱਚ ਇਵੇਂ ਘੜਾ ਬਿਲਕੁਲ ਖਾਲੀ ਹੋ ਜਾਂਦਾ, ਸਿਰਫ ਟੁੱਟੀਆਂ ਹੋਈਆਂ ਬੱਬਰੀਆਂ ਦਾ ਢੇਰ ਰਹਿ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਜਿੱਦਣ ਜਨਮ ਹੋਇਆ ਇਸ ਭਾਂਡੇ ਨੂੰ ਉਦਣ ਹੀ ਤੇੜ ਆ ਗਈ, ਇੱਕ ਇੱਕ ਸਵਾਸ ਕਰਕੇ ਇਹਦੇ ਵਿੱਚੋਂ ਜਲ ਸਿੰਮ ਰਿਹਾ ਹੈ। ਪਿਆਰੇ ਸਰਫਾ ਸਰਫਾ ਕਰਦਿਆਂ ਥੋੜ੍ਹਾ ਥੋੜ੍ਹਾ ਸਿੰਮਦਿਆਂ ਇੰਝ ਲੱਗਦਾ ਘੜੇ ਦੇ ਬਾਹਰ ਸਲਾਬਾ ਹੈ, ਉਹ ਸਲਾਬਾ ਨਹੀਂ, ਅਸਲ 'ਚ ਉਹ ਥੋੜ੍ਹਾ ਥੋੜ੍ਹਾ ਕਰਦਿਆਂ ਘੜੇ ਨੂੰ ਖਾਲੀ ਕਰ ਰਿਹਾ। ਗੁਰੂ ਸਾਹਿਬ ਦਾ ਬਚਨ ਕਹਿ ਚੇਤਨਾ ਕਹਿ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ, ਸਰਫੈ ਸਰਫੈ ਛਿਨ ਛਿਨ ਔਧ ਵਿਹਾਤ ਹੈ ਫੋਟੇ ਘੱਟ ਜਿਉਂ ਪਾਣੀ। ਇਹਨੂੰ ਗੁਰੂ ਸਾਹਿਬ ਜੀ ਦੀ ਬਾਣੀ 'ਚ ਕਬੀਰ ਸਾਹਿਬ ਨੇ ਕਿਹਾ ਦਿਨ ਅਤੇ ਪਹਿਰ ਸਰਫੈ ਸਰਫੈ, ਤਿੰਨ ਅਤੇ ਪਹਿਰ ਪਹਿਰ ਅਤੇ ਘਰੀਆਂ ਆਪ ਘਟੈ ਤਨ ਛੀਜੈ, ਕਾਲ ਅਹੇਰੀ ਫਰੈ ਬਿਧ ਬਦਕ ਜਿਉਂ ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤਬੰਤਾ ਕਹੋ ਕਊ ਹੈ ਕਾਂਕਾ ਸਰਫੈ। ਬਾਬਾ ਜੀ ਨੇ ਕਿਹਾ ਫਰੀਦਾ ਕੋਠੇ ਧੁੱਕਣ ਕੇਤੜਾ, ਕੋਠੇ ਧੁੱਕਣ ਕੇਤੜਾ ਫਿਰ ਨੀਂਦੜੀ ਨਿਵਾਰ। ਵੈਸੇ ਲਹਿੰਦੀ ਵਿੱਚ ਜਿਹੜੇ ਕੋਠੇ ਨੇ ਨਾ ਜੀ, ਇਹ ਅਕੰਧਿਆਂ ਨੂੰ ਕਹਿੰਦੇ ਸਨ, ਮੋਢਿਆਂ ਨੂੰ, ਵੀ ਰਾਤ ਸੁੱਤਿਆਂ ਸੁੱਤਿਆਂ ਮੋਢੇ ਦੁੱਖ ਗਏ। ਪਰ ਇਹਦੇ ਅਸਲ 'ਚ ਇੱਧਰ ਅਰਥ ਕਰਦੇ ਸਨ ਕੋਠੇ ਧੁੱਕਣ ਕੇਤੜਾ, ਕੋਠੇ ਦੀ ਛੱਤ ਉੱਤੇ ਭੱਜ ਕੇ ਦੌੜ ਨਹੀਂ ਲਾਈ ਦੀ ਹੁੰਦੀ, ਕਿਉਂਕਿ ਕੋਠੇ ਦਾ ਬਨੇਰਾ ਛੇਤੀ ਮੁੱਕ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਕੋਠੇ ਦੀ ਛੱਤ 'ਤੇ ਚੜ੍ਹੇ, ਇੱਕ ਬਨੇਰੇ ਤੋਂ ਚੜ੍ਹੇ, ਚਾਰ ਪੈਰ ਟੱਪੇ, ਅਗਲਾ ਆ ਗਿਆ ਅਤੇ ਮਹਾਰਾਜ ਨੇ ਸ਼ਬਦ ਵਰਤਿਆ ਪਤਾ ਹੀ ਨਹੀਂ ਲੱਗਾ, ਕੱਲ੍ਹ ਅਜੇ ਜਨਮ ਸੀ ਬਚਪਨ ਸੀ ਜਵਾਨੀ 4 ਦਿਨ ਆਈ, ਹੁਣ ਪਤਾ ਲੱਗਾ ਬੁਢੇਪਾ ਆ ਗਿਆ, ਬਨੇਰਾ ਮੁੱਕੀ ਗਿਆ। ਮਹਾਰਾਜ ਕਹਿੰਦੇ ਕੋਠਾ ਧੁੱਕਣ ਕੇਤੜਾ ਪਿਰ ਨੀਂਦੜੀ ਨਿਵਾੜ, ਜੋ ਦੇ ਲੱਦੇ ਗਾਣਵੇ ਗਏ ਵਿਲਾੜ ਵਿਲਾੜ, ਗਾਣਵੇ ਦਾ ਅਰਥ ਗਿਣਤੀ ਦੇ, ਸਰਫੈ ਸਰਫੈ। ਮਹਾਰਾਜ ਕਹਿੰਦੇ ਸਦਾ ਸਦਾ ਇਵੇਂ ਗਈ ਵਿਖਾਏ, ਨਾਨਕ ਕਿਸ ਨੂੰ ਆਖੀਐ ਮਰਨਾ ਮੂਹਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ। ਉਹਨੇ ਦੱਸਿਆ ਥੋੜ੍ਹਾ, ਨਾ ਉਹਨੇ ਮੂਹਰਤ ਕਢਾਇਆ ਨਾ ਉਹਨੇ ਥਿੱਤ ਦੱਸੀ, ਮਰਨਾ ਮੂਹਰਤ ਪੁੱਛਿਆ ਪੁੱਛੀ ਥਿੱਤ ਨਾ ਵਾਰ। ਜਾਂ ਸਤਿਗੁਰੂ ਜੀ ਬਚਨ ਕਰਦੇ ਆ, ਇੱਕ ਬਚਨ ਕਹਿ ਕਿ ਆਤਮਾ ਜਦੋਂ ਛੱਡਦਾ ਕਾਇਆ ਨੂੰ, ਅਤੇ ਕਾਇਆ ਕੁਝ ਦਿਨ ਪਹਿਲਾਂ ਕਹਿੰਦੀ ਛੱਡ ਕੇ ਨਾ ਜਾਈ, ਆਤਮਾ ਕਹਿੰਦਾ ਮੈਂ ਤੇਰੇ ਨਾਲ ਝੂਠ ਨਹੀਂ ਬੋਲਦਾ, ਮੈਂ ਤੈਨੂੰ ਦੱਸਣਾ ਵੀ ਨਹੀਂ ਜਿੱਦਣ ਛੱਡ ਕੇ ਚਲਾ ਜਾਣਾ, ਕਿਸੇ ਨੂੰ ਕੋਈ ਭੇਤ ਨਹੀਂ। ਮੈਂ ਚਲੋ ਇਮੋਸ਼ਨਲੀ ਮੈਂ ਸੋਚਣਾ 26-25 ਸਾਲ ਹੋ ਜਾਣੇ ਅਗਲੇ ਸਾਲ ਇੱਥੇ ਹੁੰਦਿਆਂ, ਸਵੇਰ ਦੀ ਕਥਾ ਕਰਦੇ ਸਾਂ ਕਿੰਨੇ ਬਜ਼ੁਰਗ ਚਿਹਰੇ ਦਿਸਦੇ ਸਨ, ਪਰ ਸੱਚੀ ਮੁੱਚੀ ਅੱਜ ਉਹ ਸਾਰੇ ਚਿਹਰੇ ਅਲੋਪ ਹੋ ਗਏ। ਸਮਾਂ ਅੰਜ ਲੱਗਦਾ ਕੱਲ੍ਹ ਦੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਫਿਰ ਉਹਨੇ ਖੇਡ ਬਣਾਈ, ਕਿਸੇ ਨੂੰ ਪੁੱਛ ਕੇ ਨਹੀਂ ਲਿਜਾਂਦਾ, ਮੈਂ ਲੈ ਕੇ ਚੱਲਿਆ ਹਾਂ, ਸਰੀਰ ਨੂੰ ਵੀ ਨਹੀਂ ਪੁੱਛਦਾ ਜਿਹਦੇ ਵਿੱਚੋਂ ਆਤਮਾ ਨਿਕਲਣਾ। ਗੁਰੂ ਸਾਹਿਬ ਨੇ ਤਾਂ ਹੀ ਸ਼ਬਦ ਵਰਤਿਆ ਉਹ ਬੇਰਾ ਨਾ ਬੂਝੀਐ ਜੋ ਆਏ ਪਰੈ ਜਾਂ ਫੰਦ। ਗੁਰੂ ਸਾਹਿਬ ਕਹਿ ਰਹੇ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਕੀ ਲੈ ਜਾਏ। ਹੁਣ ਅਗਲਾ ਬਚਨ, ਦੋਸ਼ ਨਾ ਦੇਹੋ ਰਾਏ ਨੂੰ, ਉਹਦੇ ਬਚਨ ਹੈ ਦੋਸ਼ ਨਾ ਦੇਹੋ ਰਾਏ ਨੂੰ। ਇੱਥੇ ਰਾਏ ਦਾ ਲਫ਼ਜ਼ੀ ਅਰਥ ਕਰਾਂਗੇ ਅਮੀਰ, ਧਨਾੜ ਪੁਰਸ਼। ਕਹਿੰਦੇ ਇੱਕ ਬੰਦਾ ਧਨਾੜ ਅਮੀਰ ਹੋ ਗਿਆ, ਕਹਿੰਦੇ ਵਿਚਾਰੇ ਨੂੰ ਕੀ ਦੋਸ਼ ਦਿੰਦੇ, ਉਹਦੀ ਤਾਂ ਮਾਤੀ ਮਾਰੀ ਗਈ। ਇਹ ਲਫ਼ਜ਼ ਮਾਰੇ ਵਰਤ ਰਹੇ, ਦੋਸ਼ ਨਾ ਦੇਹੋ ਰਾਏ ਨੂੰ, ਕਿ ਇਸ ਨੂੰ ਤੁਸੀਂ ਦੋਸ਼ ਨਾ ਦਿਓ ਇਸ ਅਮੀਰ ਬੰਦੇ ਨੂੰ। ਮਤ ਚੱਲੈ, ਇਹਦੀ ਮਤ ਜਿਹੜੀ ਉਹ ਚਲੀ ਗਈ ਹੈ, ਮਤ ਇਹਦੀ ਖਰਾਬ ਹੋ ਗਈ, ਮਤ ਇਹਦੀ ਮਾਰੀ ਗਈ ਹੈ। ਜਾਂ ਬੁੱਢਾ ਹੋਵੇ, ਜਦੋਂ ਬੁੱਢਾ ਹੋ ਗਿਆ, ਵੀਰ ਜੀ ਗੁਰਮੁਖੀ ਨੂੰ ਇਹ ਗੱਲ ਸੁਣਿਓ, ਇਹ ਹਰ ਬਜ਼ੁਰਗੀ 'ਤੇ ਨਹੀਂ ਜੋੜਦਾ, ਇਹਦਾ ਮਤਲਬ ਰਾਏ ਸ਼ਬਦ ਵਰਤਿਆ, ਵੇਰਵਾ ਪਾ ਦਿੱਤਾ ਕਿ ਜਿਹੜਾ ਬੰਦਾ ਧਨਾੜ ਪੁਰਸ਼ ਸਾਰੀ ਜ਼ਿੰਦਗੀ ਪੈਸਿਆਂ ਦੀ ਗਿਣਤੀ ਮਿਣਤੀ ਕਰਦਾ ਰਿਹਾ, ਹੁਣ ਅੰਤਲੇ ਸਮੇਂ ਕਿੱਥੋਂ ਵਾਹਿਗੁਰੂ ਨਿਕਲੇ ਮੂੰਹ 'ਚ, ਕਿਉਂਕਿ ਸੁਰਤ ਹੋ ਜੇ ਫਸੀਏ। ਮਹਾਰਾਜ ਕਹਿੰਦੇ ਕਾਹਦਾ ਦੋਸ਼ ਦਿੰਦੇ ਪਏ, ਇਹਦੀ ਵਿਚਾਰੀ ਤਾਂ ਮੱਤ ਚੱਲੇ, ਮੱਤ ਹੀ ਚਲੀ ਗਈ। ਜੋ ਕੁਝ ਉਹਨੇ ਸਾਰੀ ਜ਼ਿੰਦਗੀ ਸੋਚਿਆ ਉਹ ਚੱਲ ਰਿਹਾ ਹੈ। ਦੋਸ਼ ਨਾ ਦੇਹੋ ਰਾਏ ਨੂੰ, ਮੱਤ ਚੱਲੇ ਜਾਂ ਬੁੱਢਾ ਹੋਵੇ, ਮੱਤ ਚੱਲੇ ਦਰਥੇ, ਉਹਦੀ ਮੱਤ ਚਲੀ ਗਈ, ਉਹਦੀ ਅਕਲ ਚਲੀ ਗਈ, ਉਹਦੀ ਸੁੱਧ ਬੁੱਧ ਨਹੀਂ, ਕਿਉਂਕਿ ਬੁੱਢਾ ਹੋ ਗਿਆ। ਪਰ ਮੈਂ ਫਿਰ ਵੀ ਵੇਰਵਾ ਪਾ ਦਿਆਂ ਕਿ ਗੁਰਮਤ ਨੇ, ਇਹ ਇਸ ਵਿੱਚ ਗੁਰਮਤੀ ਹੈ, ਸਿੱਖ ਦਾ ਜ਼ਿਕਰ ਨਹੀਂ। ਫਿਰ ਬੇਨਤੀ ਰਾਏ ਹੈ। ਦੂਜੇ ਪਾਸੇ ਬਾਣੀ ਨੇ ਇਹ ਵੀ ਕਿਹਾ ਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਹਜ਼ੂਰ ਕਹਿੰਦੇ ਗੱਲਾਂ ਕਰੇ ਘਨੇਰੀਆਂ, ਉਹ ਹੁਣ ਗੱਲਾਂ ਕਰ ਰਿਹਾ ਸਿਰ ਮਾਇਆ ਦੀਆਂ, ਇੰਨਾ ਕੁਝ ਇਕੱਠਾ ਕਰ ਲਿਆ, ਇੰਨਾ ਕੁਝ ਮੇਰੇ ਕੋਲ ਹੈ। ਗੁਰੂ ਸਾਹਿਬ ਕਹਿੰਦਾ ਅੰਨੇ ਪਵਣਾ ਖਾਤੀ ਟੋਵੈ, ਸੱਚੀ ਮੁੱਚੀ ਆਤਮਿਕ ਤੌਰ 'ਤੇ ਅੰਨਾ ਹੋ ਚੁੱਕਾ, ਉਹ ਟੋਏ ਦੇ ਵਿੱਚ ਡਿੱਗਾ, ਵਾਸ਼ਨਾ ਦੇ ਟੋਏ ਵਿੱਚ ਡਿੱਗਾ ਹੈ। ਅਖੀਰਲਾ ਬਚਨ ਹੈ ਜੀ, ਮੈਂ ਸਮੇਂ ਦੇ ਵਿੱਚ ਰਹਿ ਕੇ ਮੈਂ ਆਪ ਨੂੰ ਅਰਜ਼ ਕੀਤੀ ਸੀ, ਜ਼ਰੂਰੀ ਬੇਨਤੀਆਂ ਕੁਛ ਕਰਨੀਆਂ ਨੇ। ਜੋ ਦਿਨ ਆਪ ਜੀ ਕੱਲ੍ਹ ਤੋਂ ਮਨਾਉਣਾ ਸ਼ੁਰੂ ਕਰ ਰਹੇ ਹੋ, ਪੂਰੇ ਕਾਕੀਆ ਸਭ ਕੁਛ ਪੂਰਾ, ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਜੋ ਕੁਝ ਪੂਰੇ ਨੇ ਬਣਾਇਆ, ਇਹਦੇ 'ਤੇ ਤਰਕ ਨਾ ਕਰ, ਇਹ ਸਭ ਕੁਝ ਪੂਰਾ ਹੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਪਰਮਾਤਮਾ ਇਸ ਤਰ੍ਹਾਂ ਨਾ ਕਰਦਾ, ਇਸ ਤਰ੍ਹਾਂ ਕਰ ਦਿੰਦਾ, ਇੰਜ ਨਾ ਕਰਦਾ, ਇੰਜ ਕਰਦਾ, ਗੁਰੂ ਸਾਹਿਬ ਕਹਿੰਦੇ ਨਹੀਂ, ਪੂਰੇ ਕਾ ਕੀਆ ਸਭ ਕੁਝ ਪੂਰਾ, ਪੂਰੇ ਦਾ ਕੀਤਾ ਹੋਇਆ ਸਭ ਕੁਝ ਪੂਰਾ ਹੈ। ਆਪ ਸੱਤ ਕੀਆ ਸਭ ਸੱਤ, ਉਹ ਆਪ ਸੱਚਾ, ਉਹਨੇ ਸਭ ਕੁਝ ਪੂਰਾ ਕੀਤਾ, ਘੱਟ ਵੱਧ ਕਿਛ ਨਾ ਹੀ। ਤੈਨੂੰ ਸਮਝ ਨਹੀਂ ਬਣਾ ਪੈ ਰਹੀ, ਪਰ ਉਹਦੇ ਕੀਤੇ ਵਿੱਚ ਨਾ ਕੋਈ ਵਾਧਾ ਅਤੇ ਨਾ ਕੋਈ ਘਾਟਾ ਹੈ, ਉਸ ਪੂਰੇ ਨੇ ਪੂਰਾ ਹੀ ਕੀਤਾ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੀ। ਗੁਰੂ ਸਾਹਿਬ ਕਹਿੰਦੇ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੇ। ਕਹਿੰਦੇ ਜਿਸ ਗੁਰਮੁਖ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ, ਇਹਦੇ ਬਾਰੇ ਭਗਤ ਜੀ ਦਾ ਇੱਕ ਬਚਨ ਹੁੰਦਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਨਾ ਚੰਤੀ ਗੋਪੀ ਜੰਨਾ, ਨਈਆ ਅਤੇ ਬੈਰੇ ਕੰਨਾ। ਸੁਣੋ ਇਸ ਬੇਨਤੀ ਨੂੰ, ਇਹ ਭਗਤ ਨਾਮਦੇਵ ਜੀ ਦਾ ਸ਼ਬਦ। ਹਰ ਕਾ ਬਾਗਰਾ ਉਹਦਾ ਬਣਾਇਆ ਬਾਗ ਹੈ, ਨਾਚੈ ਪਿੰਦੀ ਮੈਂ ਸਾਗਰਾ, ਇਸ ਤਰ੍ਹਾਂ ਜੀਵ ਜਿਹੜੇ ਨੇ ਉਹ ਨੱਚ ਰਹੇ ਨੇ, ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ। ਹਰ ਕਾ ਬਾਗਰਾ ਹੈ, ਪਰ ਆਪ ਨੂੰ ਕਿਤੇ ਨੂੰ ਜੰਗਲ ਵੀ ਕਹਿ, ਚਲੋ ਸਮੇਂ ਦੇ ਉਦਾਨ ਅਧੀਨ ਮੈਂ ਸਿਰਫ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜੰਨਾ, ਇਸਤਰੀਆਂ ਮਰਦ ਸਾਰੇ ਨੱਚ ਰਹੇ ਉਹਦੀ ਖੇਡ 'ਚ। ਪਰ ਮਹਾਰਾਜ ਕਹਿੰਦੇ ਨੇ ਨਈਆ ਅਤੇ ਬੈਰੇ ਕੰਨਾ, ਨਾਇਕ ਤੋਂ ਵੱਖਰਾ ਕੋਈ ਵੀ ਨਹੀਂ। ਹੁਣ ਅਗਲੀ ਤੁੱਕ ਹੈ ਤਰਕ ਨਾ ਚਾਹ, ਪੂਰੇ ਕਾ ਕੀਆ ਸਭ ਕੁਝ ਪੂਰਾ। ਚਲੋ ਕਈ ਵਾਰੀ ਕਈ ਸੱਜਣ ਇਕੱਠਾ ਪਾਠ ਕਰਦੇ ਆ, ਸਾਨੂੰ ਤਾਂ ਇਸ ਤਰੀ ਕਰਾਇਆ ਸੀ ਤਰਕ ਨਚਾ ਨਹੀਂ, ਤਰਕ ਨਾ ਚਾਹ, ਉਹਦੇ ਕੀਤੇ 'ਤੇ ਤਰਕ ਮਤ ਕਰ। ਇਹ ਸਭ ਖੇਡ ਜਿਹੜੇ ਨੱਚਦੇ ਪਏ ਨੇ, ਪੂਰੇ ਦੇ ਬਣਾਈ ਹੋਈ ਖੇਡ ਹੈ। ਕੀ ਆ ਖੇਲ, ਬੜ ਬੇਤ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਨਾਨਕ ਗੁਰਮੁਖ ਐਸਾ ਜਾਣੈ, ਜਿਹੜਾ ਗੁਰੂ ਦੇ ਸਨਮੁਖ ਰਹਿ ਕੇ ਨੂੰ ਜਾਣ ਜਾਂਦਾ, ਪੂਰੇ ਮਾਹੇ ਸਮਾਹੀ, ਇੱਕ ਦਿਨ ਖੁਦ ਪੂਰਾ ਹੋ ਕੇ ਪੂਰੇ ਵੀ ਸਮਾ ਜਾਂਦਾ। ਸਿਰਫ ਇੱਕ ਬੇਨਤੀ, ਗੁਰੂ ਗ੍ਰੰਥ ਸਾਹਿਬ 'ਚ ਤਿੰਨ ਲਈ ਸ਼ਬਦ ਪੂਰਾ ਵਰਤਿਆ, ਇੱਕ ਪਰਮੇਸ਼ਵਰ ਪੂਰਾ, ਦੂਜਾ ਸਤਿਗੁਰੂ ਪੂਰਾ, ਤੀਸਰਾ ਸਤਿਗੁਰੂ ਦਾ ਸ਼ਬਦ ਕਮਾਉਣ ਵਾਲਾ ਸਿੱਖ ਪੂਰਾ। ਉਂਝ ਸਾਡੇ ਪੰਜਾਬ 'ਚ ਸ਼ਬਦ ਵਰਤਨੇ ਆ ਜੀ, ਫਲਾਣਾ ਬੰਦਾ ਪੂਰਾ ਹੋ ਗਿਆ। ਚਾਰ ਸ਼ਲੋਕ ਸਨ, ਮੈਂ ਸਮੇਂ ਦੇ ਲਿਹਾਜ਼ ਨਾਲ ਵਾਰ ਵਾਰ ਰਿਪੀਟ ਕਰ ਰਿਹਾ, ਕਿਉਂ ਮੈਨੂੰ ਪਤਾ ਸੀ ਫਿਰ ਵਕਤ ਕਦੋਂ ਬਣਨਾ ਕਦੋਂ ਨਹੀਂ। ਇੱਕ ਤਾਂ ਪਰਮੇਸ਼ਵਰ ਪੂਰਾ, ਜਿਹਨੂੰ ਆਪ ਪੜ੍ਹਦੇ ਹਾਂ ਉਹ ਕੋਈ ਅਧੂਰਾ ਨਹੀਂ ਜੀ, ਪੂਰਾ ਪ੍ਰਭ ਆਰਾਧਿਆ ਪੂਰਾ ਚਾਕਾ ਨਾਮ, ਉਹ ਨਾਮ ਵੀ ਪੂਰਾ, ਆਪ ਪੂਰਾ, ਸੱਚ ਇਹ ਵੇ ਪਰਮੇਸ਼ਵਰ ਦਾ ਨਾਮ ਪੂਰਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਮ। ਹੁਣ ਇੱਕ ਗੁਰੂ ਗ੍ਰੰਥ ਸਾਹਿਬ 'ਚ ਬਚਨ ਆਉਂਦਾ, ਗੁਰ ਪੂਰਾ ਭੇਟਿਓ ਵਡਭਾਗੀ, ਗੁਰੂ ਵੀ ਅਧੂਰਾ ਕੋਈ ਨਹੀਂ, ਮੇਰਾ ਬਾਬਾ ਨਾਨਕ ਪੂਰਾ ਹੈ, ਪ੍ਰਭੂ ਪੂਰਾ, ਗੁਰੂ ਪੂਰਾ। ਸਲੋਕ ਸੰਸਕ੍ਰਿਤੀ ਵਿੱਚ ਇੱਕ ਸਲੋਕ ਵਿੱਚ 6 ਲੱਛਣ ਦੱਸੇ ਨੇ, ਖੱਟ ਲੱਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ, ਉਹਦੇ ਵਿੱਚ ਕਿਹਾ 6 ਲੱਛਣ ਨੇ ਉਹ ਸਾਧੂ ਦੇ ਜਿਹੜਾ ਪੂਰਾ ਹੋ ਗਿਆ। ਥੋੜ੍ਹਾ ਇੱਕ ਸ਼ਬਦ ਆਪਾਂ ਪੜ੍ਹ ਲਈਏ, ਪੂਰੇ ਮਾਹੇ ਸਮਾਹੇ। ਗੁਰਮੁਖੋ ਉਹ ਸ਼ਬਦ ਹੈ, ਮੈਂ ਫਿਰ ਅਰਜ਼ ਕਰਾਂਗਾ, ਸਿੱਖ ਪੂਰਾ ਅੰਜ ਕਹਿੰਦੇ ਸਨ ਵੀ ਫਲਾਣਾ ਪੂਰਾ ਹੋ ਗਿਆ, ਉਹ ਮੌਤ ਨੂੰ ਕਹਿੰਦੇ ਸਨ, ਪਰ ਨਹੀਂ, ਪੂਰਾ ਇੱਕ ਅਵਸਥਾ ਹੈ। ਇਹ ਮਰਨ ਤੋਂ ਬਾਅਦ ਪੂਰੇਪਨ ਦੀ, ਚਲੋ ਉਹ ਤਾਂ ਭੇਦ ਤੱਕ, ਉਹ ਅਵਸਥਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਉੱਥੇ ਗੁਰੂ ਜੀ ਨੇ ਪੂਰਾ ਨਹੀਂ ਸ਼ਬਦ ਵਰਤਿਆ, ਸੰਪੂਰਨ ਵਰਤਿਆ, ਪੂਰੇ ਮਾਹੇ ਸਮਾਹੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਪੂਰਾ ਹੋ ਗਿਆ ਜੀ, ਹੁਣ ਉਹ ਪੂਰਾ ਹੋ। ਅਸੀਂ ਮੈਂ ਫਿਰ ਅਰਜ਼ ਕਰਾਂ, ਅਸੀਂ ਕਹਿੰਦੇ ਹਾਂ ਫਲਾਣਾ ਮਰ ਗਿਆ, ਪੂਰਾ ਹੋ ਗਿਆ। ਮਹਾਰਾਜ ਕਹਿੰਦੇ ਜਿਹੜਾ ਆਤਮਕ ਤੌਰ 'ਤੇ ਸੰਪੂਰਨ ਹੋਇਆ, ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾਂ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣੈ ਜਿਨੀ ਖਾਰਸ ਪੀਆ। ਪੂਰੇ ਵੀ ਸਮਾ ਗਏ। ਦੂਸਰਾ ਜਿਹੜਾ ਆਪ ਜੀ ਹਫ਼ਤਾ ਮਨਾਉਣ ਲੱਗੇ ਹੋ ਸ਼ਹੀਦਾਂ ਦੀ ਯਾਦ ਵਿੱਚ, ਮੈਂ ਮਿੰਟ ਸਿਰਫ 5 ਕੁ ਲੈਣੇ, ਕਿਉਂਕਿ ਮੈਨੂੰ ਪਤਾ ਢਾਡੀ ਸਾਹਿਬ ਜੀ ਵੀ ਆ ਗਿਆ, ਭਾਈ ਕੁਲਜੀਤ ਸਿੰਘ ਦਿਲਬਰ। ਇੱਕੋ ਸਾਕਾ ਹੈ ਕਿ ਜਿਸ ਦੇ ਆਪ ਵੀ ਚਸ਼ਮਦੀਦ ਗਵਾਹ ਬਜ਼ੁਰਗ ਬੈਠੇ ਹੋ, ਜਿਹਨਾਂ ਵੇਖਿਆ ਹੈ। ਦੂਸਰਾ ਸਾਡੇ ਕੋਲ ਲਿਖਤਾਂ ਵੀ ਨੇ, ਜਿਹੜੇ ਖਾਸ ਕਰਕੇ ਅੱਜ ਤੋਂ ਦਿਨ ਸ਼ੁਰੂ ਹੁੰਦੇ ਆ, ਕੱਲ੍ਹ ਤੋਂ 1 ਤਰੀਕ ਨੂੰ ਗੋਲੀ ਚੱਲਦੀ ਹੈ, ਸਿੰਘ ਸ਼ਹੀਦ ਹੁੰਦੇ ਆ। ਮੈਂ ਬੇਨਤੀ ਕਰਾਂਗਾ ਕਿ ਉੱਥੇ ਗਿਣਤੀ ਦੇ ਕਿੰਨੇ ਸਿੱਖ ਨੇ, ਜਿਵੇਂ ਤੁਸੀਂ ਹੁਣ ਕਹਿ ਰਹੇ ਸੀ, ਉਹ ਗਿਣਤੀ ਵਿੱਚ ਇੰਨੇ ਜ਼ਿਆਦਾ ਨਹੀਂ। ਸੱਚ ਇਹ ਵੇ ਕਿ ਚਮਕੌਰ ਦੀ ਗੜੀ ਨੂੰ ਦੁਹਰਾ ਦਿੱਤਾ ਬਾਬਾ ਜਰਨੈਲ ਸਿੰਘ ਜੀ ਨੇ। ਇਸ ਥੋੜ੍ਹਾ ਜਿਹਾ ਫਰਕ ਇੱਥੇ ਲਿਖਦਾ ਇੱਕ ਵਿਦਵਾਨ, ਉਹ ਰਾਸ਼ਟਰ ਦੇ ਨਾਮ 'ਤੇ ਆ ਰਹੇ ਆ। ਸੱਚ ਇਹ ਵੇ ਕਿ ਇੱਧਰ ਬੈਠੇ ਹੋਏ ਮਰਜੀਵੜੇ ਸਿਰਫ ਚਮਕੌਰ ਦੀ ਗੜੀ ਨੂੰ ਅਤੇ ਬਾਬਾ ਦੀਪ ਸਿੰਘ ਨੂੰ ਚੇਤੇ ਕਰ ਰਹੇ ਆ। ਜਿਹੜੇ ਉਸ ਵਕਤ ਉੱਥੇ ਸਨ ਸੱਜਣ, ਕੁਝ ਅਜੇ ਹੈਗੇ ਵੀ ਨੇ, ਪਰ ਜਿਹੜੇ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਜਿਹੜੇ ਬਿਆਨ ਨੋਟ ਕੀਤੇ, ਮੈਂ ਸਿਰਫ ਤੁਹਾਨੂੰ 4-3 ਦਿਨ ਦੀ ਗੱਲ ਦੱਸਣੀ ਚਾਹੁੰਦਾ, 4, 5 ਅਤੇ 6, ਬੜੀ ਬਰੀਫ। 4 ਤਰੀਕ ਨੂੰ ਆਪ ਨੂੰ ਪਤਾ ਹੋਣਾ, ਗਿਆਨੀ ਪ੍ਰੀਤਮ ਸਿੰਘ ਹੈੱਡ ਗ੍ਰੰਥੀ ਸਨ ਅਕਾਲ ਤਖ਼ਤ ਸਾਹਿਬ ਦੇ, ਜਿਹੜੇ ਉਹਨਾਂ ਦੇ ਬਿਆਨਾਤ ਸਨ। ਵੇਖੋ ਹਿਸਟਰੀ ਨੂੰ ਪੜ੍ਹਨ ਲਈ ਸਾਨੂੰ ਵੇਖਣਾ ਪੈਂਦਾ। ਉਸ ਵਿੱਚ ਉਹ ਕਹਿੰਦੇ ਨੇ ਕਿ 4 ਜੂਨ ਨੂੰ ਮੈਂ ਸਵੇਰੇ ਸੰਤ ਜਰਨੈਲ ਸਿੰਘ ਜੀ ਨੂੰ ਮਿਲਿਆ, ਬਕਾਇਦਾ ਇਹ ਲਿਖਤ ਹੈ। ਕਹਿੰਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਟਹਿਲ ਰਹੇ ਸਨ, ਉਹ ਕਹਿੰਦੇ 2 ਸ਼ਬਦ ਮੇਰੇ ਕੰਨਾਂ 'ਚ ਪਏ ਸਨ ਉਹਨਾਂ ਦੀ ਜ਼ਬਾਨ 'ਚੋਂ। ਇੱਕ ਸ਼ਬਦ ਸੀ, ਪੜ੍ਹ ਰਹੇ ਸਨ, ਗੁਣਗਰਾ ਰਹੇ ਸਨ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਖੇਤ, ਇਹ ਸ਼ਬਦ ਉਹ ਗਾ ਰਹੇ ਸਨ। 4 ਨੂੰ ਅਸੀਂ ਕਹਿੰਦੇ ਹਾਂ ਚੱਲਦਾ ਜਦੋਂ ਹੁੰਦਾ, ਸਾਰਾ ਦਿਨ ਗੋਲੀ ਚੱਲਦੀ ਹੈ। 5 ਤਰੀਕ ਸ਼ਾਮ ਨੂੰ, ਕਈ ਸੱਜਣ ਰਾਤ ਨੂੰ ਕਹਿੰਦੇ ਆ, ਜਰਨਲ ਸ਼ਬੇਕ ਸਿੰਘ ਜੀ ਉਹਨਾਂ ਨੂੰ ਗੋਲੀਆਂ ਵੱਜਦੀਆਂ ਨੇ ਜਿੱਥੇ ਆਪਾਂ ਕੜਾ ਪ੍ਰਸ਼ਾਦ ਦੀਆਂ ਪਰਚੀਆਂ ਕਟਾਉਂਦੇ ਹਾਂ, ਉੱਥੇ ਉਹਨਾਂ ਨੂੰ ਗੋਲੀ ਵੱਜਦੀ ਹੈ। ਸੱਚਮੁੱਚ ਉਹਨਾਂ ਨੂੰ ਲੈ ਕੇ ਆਉਂਦੇ ਆ ਜਦੋਂ ਸੰਤ ਜਰਨੈਲ ਸਿੰਘ ਜੀ ਕੋਲ, ਉਹ ਦੇਖਦੇ ਆ ਉਹਨਾਂ ਨੂੰ। ਅਤੇ ਫਿਰ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਆਪ ਸੂਝਵਾਨ ਦਰਦ ਰੱਖਣ ਵਾਲੇ ਬੈਠੇ ਹੋ, ਖੇਦ ਨਾਲ ਮੈਂ ਕਹਿੰਦਾ, ਜਿੰਨੀਆਂ ਲਿਖਤਾਂ ਪੜ੍ਹੀਆਂ ਨੇ 4 ਦਿਨਾਂ ਦੇ ਬਿਆਨ ਇੱਕ ਦੂਜੇ ਨਾਲ ਮਿਲਦੇ ਹੀ ਨਹੀਂ ਪਏ, 4, 5, 6 ਦੇ। ਉਸ ਵਕਤ ਉਹ ਆਉਂਦੇ ਆ ਅਕਾਲ ਤਖ਼ਤ ਸਾਹਿਬ ਤਹਿਖਾਨੇ 'ਚ, ਉਹਨਾਂ ਸਵਾਸ ਚੱਲਦੇ ਆ, ਦੱਸਣ ਵਾਲੇ ਦੱਸਦੇ ਆ ਕਿ ਜਰਨਲ ਸ਼ਬੇਕ ਸਿੰਘ ਉਹਨਾਂ ਨੇ ਹੱਥ ਜੋੜੇ ਆ ਅਤੇ ਕਹਿੰਦੇ ਆ, ਸੰਤ ਜੀ ਮੇਰੀ ਅਰਦਾਸ ਕਰਿਓ, ਜੋ ਮੈਂ ਪ੍ਰਣ ਕੀਤਾ ਮੇਰਾ ਨਿਭ ਚੱਲਿਆ ਹੈ, ਮੇਰੀ ਅਰਦਾਸ ਕਰਿਓ। ਉਸ ਵਕਤ ਕਹਿੰਦੇ ਉਹਨਾਂ ਦੇ ਆਖਰੀ ਸਵਾਸ ਉਹਨਾਂ ਕੋਲ ਲਿਆ ਹੈ, ਅਤੇ ਉਹ ਗੱਲ ਕਹਿੰਦੇ ਸਨ ਜਿਹੜੇ ਉਹਨਾਂ ਦੇ ਨਜ਼ਦੀਕ ਸਨ, ਉਹ ਕਹਿੰਦੇ ਸਨ ਕਿ ਜਰਨਲ ਸ਼ਬੇਕ ਸਿੰਘ ਹੁਣ ਇਹ ਸ਼ਬਦ ਕਹਿੰਦੇ ਸਨ ਕਿ ਮੇਰੀ ਅੰਤਮ ਇੱਛਾ ਹੈ, ਹੋਵਾਂ ਮੈਂ ਸ਼ਹੀਦ ਪਰ ਉੱਥੇ ਹੋਵਾਂ ਜਿਹੜੀ ਥਾਂ ਮੇਰੇ ਪੁਰਖਿਆਂ ਦੀ ਹੋਵੇ, ਮੇਰੇ ਵੱਡਿਆਂ ਦੀ ਹੋਵੇ। ਸੱਚਮੁੱਚ ਉਹਨਾਂ ਦਾ ਇਹ ਪੂਰਾ ਹੋਇਆ ਜੀ, ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। 6 ਜੂਨ ਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਮੈਂ ਗਿਆਨੀ ਪ੍ਰੀਤਮ ਸਿੰਘ ਦਾ ਬਿਆਨ ਤਾਂ ਕੋਟ ਕਰ ਰਿਹਾ ਕਿਉਂਕਿ ਉਸ ਵਕਤ ਉੱਥੇ ਮੌਜੂਦ ਸਨ। ਉਹ ਪੁੱਛਦੇ ਆ ਜੀ ਹੁਣ ਕੀ ਪ੍ਰੋਗਰਾਮ ਹੈ ਆਪਣਾ। ਭਾਈ ਸਾਹਿਬ ਕਹਿੰਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖ ਕੇ, ਹੁਣ ਪ੍ਰੋਗਰਾਮ ਇਹ ਵੇਖ ਕੇ ਸਵੇਰੇ 7:30 ਵਜੇ ਸ਼ਹਾਦਤ ਦਾ ਜਾਮ ਪੀ ਜਾਣਾ ਹੈ, ਸ਼ਹੀਦ ਹੋਣਾ ਹੈ। ਉਸ ਦਿਨ ਉਹ ਕਹਿੰਦੇ ਆ ਸਵੇਰੇ ਸੰਤ ਜੀ ਉੱਠੇ ਆ, ਉਹਨਾਂ ਨੇ ਆਪਣੀ ਕਿਰਿਆ ਸੋਧੀ, ਉਸ ਤੋਂ ਬਾਅਦ ਇਸ਼ਨਾਨ ਕੀਤਾ, ਦਸਤਾਰ ਸਜਾਈ, ਅਤੇ ਉਹਨਾਂ ਨੇ ਬਾਣੀ ਪੜ੍ਹਨ ਤੋਂ ਬਾਅਦ ਫਿਰ ਇਹ ਫੈਸਲਾ ਹੋਇਆ ਵੀ 9:30 ਵਜੇ ਸ਼ਹਾਦਤ ਦਾ ਜਾਮ ਪੀਆਂਗੇ। ਉਸ ਵਕਤ ਉਹਨਾਂ ਸਿੰਘ ਇਕੱਠੇ ਕੀਤੇ, ਜਿਹੜੇ ਸ਼ਬਦ ਉਹਨਾਂ ਨੂੰ ਕਹੇ ਸਭ ਨੇ ਉਹ ਸ਼ਬਦ ਇੱਕੋ ਨੇ, ਕਹਿੰਦੇ ਨੇ ਭਾਈ ਸਿੱਖੋ ਅਸੀਂ ਸ਼ਹੀਦ ਹੋਣਾ, ਜਿਹਦਾ ਦਿਲ ਕਰਦਾ ਉਹ ਜਾ ਸਕਦਾ। ਅਤੇ ਨਾਲ ਮਜ਼ਾਕੀਏ ਲਹਿਜ਼ੇ ਨਾਲ ਕਹਿੰਦੇ ਨੇ ਕੱਲ੍ਹ ਨੂੰ ਤੁਹਾਡੀਆਂ ਬੀਬੀਆਂ ਇਹ ਨਾ ਕਹਿਣ ਸੰਤ ਸਾਡੇ ਬੰਦੇ ਮਰਵਾ ਗਿਆ ਹੈ, ਪਰ ਮੈਂ ਨਹੀਂ ਨਿਕਲਣਾ, ਮੈਂ ਸ਼ਹੀਦ ਹੋਣਾ ਹੈ। ਇਹ ਸ਼ਬਦ ਉਹਨਾਂ ਨੇ ਕਿਹਾ। ਉਹ ਕਹਿੰਦੇ ਉਸ ਤੋਂ ਬਾਅਦ ਜਿਵੇਂ ਬੇਪਰਵਾਹ ਜਿਹਾ ਹੁੰਦਾ, ਚਾਦਰ ਲਈ ਅਤੇ ਲੇਟ ਗਏ। ਉਹ ਗੱਲ ਕਹਿ ਕੇ ਉਦੋਂ ਬਾਅਦ ਲੇਟ ਗਏ, ਫਿਰ ਉੱਠਦੇ ਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ, ਗਲ 'ਚ ਪੱਲਾ ਪਾਇਆ, ਅਰਦਾਸ ਕਰਕੇ ਉਹਨਾਂ ਨੇ ਜਿਹੜੀ ਵਿਰਾਸਤ ਸੀ ਉਹ ਤੀਰ ਉੱਥੇ ਸਜਾ ਦਿੱਤਾ ਜਿੱਥੇ ਸ਼ਹੀਦਾਂ ਦੇ ਸ਼ਸਤਰ ਸਜਾਏ ਹੋਏ ਸਨ। ਆਪਣਾ ਤੀਰ ਉਹਨਾਂ ਉੱਥੇ ਰੱਖਿਆ, ਦੱਸਣ ਵਾਲੇ ਜਿਹੜੇ ਤੀਰ ਸੀ ਨਾ ਉੱਥੇ ਤੀਰ ਰੱਖਿਆ। ਉਸ ਤੋਂ ਬਾਅਦ ਅਰਦਾਸ ਕਰਕੇ ਗੁਰੂ ਚਰਨਾਂ 'ਚ ਉਤਰਦੇ ਆ। ਪਸਤੌਲ ਗਲੇ 'ਚ ਹੈ ਪਰ ਉਹਨਾਂ ਦੇ ਹੱਥ ਵਿੱਚ AK-47 ਸੀ। ਦਰਸ਼ਨੀ ਡਿਊਟੀ ਵੱਲ ਚੱਲਦੇ ਆ ਜਿੱਥੇ ਗੁਰਮੁਖੋ ਝੰਡੇ ਬੁੰਗੇ ਆ, ਇੱਥੇ ਸੰਤ ਸ਼ਹਾਦਤ ਦਾ ਜਾਮ ਪੀਂਦੇ ਆ। ਇਸ ਜਗ੍ਹਾ 'ਤੇ ਸ਼ਹਾਦਤ ਦਾ ਜਾਮ ਪੀਂਦੇ ਆ। ਮੇਰੇ ਮਨ ਸੀ, ਮੈਂ ਪਤਾ ਨਹੀਂ ਉਂਝ ਮੈਂ ਕਵਿਤਾ ਕੋਈ ਹੋਵੇ ਮੈਂ ਚੇਤੇ ਕਰ ਲੈਂਦਾ, ਪਰ ਮੇਰੇ ਤੋਂ ਆਪਣੀ ਲਿਖਤ ਨਹੀਂ ਚੇਤੇ ਹੁੰਦੀ। ਮੈਂ ਉਹਨਾਂ ਸ਼ਹੀਦਾਂ ਨੂੰ ਸਿਰਫ ਇੱਕ ਮੈਂ ਸ਼ਬਦ ਵਰਤਾਂ, ਚਲੋ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਅੱਜ ਵੇਖ ਕੇ ਪੜ੍ਹਨ ਲੱਗਾ, ਮੈਂ ਕਦੀ ਪੜ੍ਹਿਆ ਨਹੀਂ, ਮੇਰੀ ਕਮਜ਼ੋਰੀ ਮੈਨੂੰ ਆਪਣੀ ਲਿਖਤ ਚੇਤੇ ਨਹੀਂ ਹੁੰਦੀ। ਮੈਂ ਕਾਫੀ ਜ਼ਿਆਦਾ ਤਕਰੀਬਨ 125 ਦੇ ਕਰੀਬ ਮੈਂ ਨਜ਼ਮਾਂ ਲਿਖੀਆਂ ਨੇ, ਪੰਜਾਬੀ 'ਚ ਵੀ ਨੇ, ਕੁਛ ਕੁ ਉਰਦੂ 'ਚ ਨੇ ਥੋੜ੍ਹੀਆਂ ਜਿਹੀਆਂ। ਅੱਜ ਮੈਂ ਉਹਨਾਂ ਨੂੰ ਯਾਦ ਕਰਦਿਆਂ 4 ਸਤਰਾਂ ਲਿਖੀਆਂ ਨੇ, ਉਹ ਤੱਕ ਸਤਰਾਂ ਨੇ। ਫਿਰ ਚੜ੍ਹਿਆ ਮਹੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਛੇਕ, ਇਹ ਸਿਆਣ ਲਭੇ ਸੁਣਿਓ ਬਸ। ਫਿਰ ਚੜ੍ਹਿਆ ਮਹੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਛੇਕ, ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ। ਉਹ ਲਾਂਬੂ ਸਿੱਖਾਂ ਨੂੰ ਅਜੇ ਵੀ ਸੇਖਦਾ ਇੱਧਰ ਰਹਿੰਦੀ ਦੁਨੀਆ ਤੱਕ। ਫਿਰ ਚੜ੍ਹਿਆ ਮਕੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਸ਼ੇਕ, ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ। ਤੂੰ ਮੌਤ ਦਾ ਤਾਂਡਵ ਨੱਚਿਆ, ਉੱਥੇ ਬੱਚੇ ਮਾਰੇ, ਉੱਥੇ ਮੈਂ ਮਾਰੇ ਸ਼ਬਦ ਜਦੋਂ ਵਰਤਾਂਗਾ ਤਾਂ ਇਰਥੇ ਨਹੀਂ ਸਮਝਣਾ ਵੀ ਸ਼ਹੀਦ ਨਹੀਂ ਹੁੰਦੇ। ਯਾਦ ਰੱਖਿਓ ਗੁਰਬਾਣੀ 'ਚ ਜ਼ਿਆਦਾ ਸ਼ਬਦ ਗੁਰ ਸ਼ਹਾਦਤਾਂ ਲਈ ਮਰੇ ਵਰਤਿਆ ਹੈ। ਪਹਿਲਾਂ ਮਰਨ ਕਬੂਲ, ਪੁਰਜਾ ਪੁਰਜਾ ਕੱਟ ਮਰੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਬਚਨ ਕਰਦੇ ਆ ਕਿ ਅਤ ਹੀ ਰਣ ਮੈਂ ਤਬ ਜੂਝ ਮਰੂੰ। ਮੈਂ ਸ਼ਬਦ ਵਰਤੇ ਨੇ। ਫਿਰ ਚੜ੍ਹਿਆ ਮਕੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਛੇਕ, ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ। ਤੂੰ ਮੌਤ ਦਾ ਤਾਂਡਵ ਨੱਚਿਆ, ਨਾ ਤੈਨੂੰ ਕੋਈ ਦਰੇਗ। ਦਰੇਗ ਦਾ ਫਜ਼ਦਾਰਤ ਹੁੰਦਾ ਹੈ ਅਫਸੋਸ ਕਰਨਾ, ਤੈਨੂੰ ਕੋਈ ਅਫਸੋਸ ਨਹੀਂ ਮਹਾਰਾਜ। ਸਿਰਫ ਇੱਕ ਬੇਨਤੀ ਹੈ, ਤੂੰ ਮੌਤ ਦਾ ਤਾਂਡਵ ਨੱਚਿਆ, ਨਾ ਤੈਨੂੰ ਕੋਈ ਦਰੇਗ। ਤੇਰੇ ਟੈਂਕ ਵੀ ਉਸ ਨੇ ਫੁੰਡ ਦਿੱਤੇ, ਕਹਿੰਦੇ ਜਿਸ ਨੂੰ ਜਰਨਲ ਸ਼ਬੇਗ ਉੱਥੇ ਲੜਿਆ ਚੇਲਾ ਮਰਦਾ, ਤੇਰੇ ਥਰ ਥਰ ਕੰਬਣ ਕਰਨੈਲ। ਕਰਨਲ ਨੂੰ ਕਹਿੰਦੇ ਆ ਨਾ, ਉੱਥੇ ਲੜਿਆ ਚੇਲਾ ਮਰਦ ਦਾ, ਤੇਰੇ ਥਰ ਥਰ ਕੰਬਣ ਕਰਨੈਲ। ਉਹ ਪੁੱਤ ਸੀ ਗੁਰੂ ਗੋਬਿੰਦ ਦਾ, ਕਹਿੰਦੇ ਜਿਹਨੂੰ ਸੰਤ ਜਰਨੈਲ। ਉਹਨਾਂ ਨੇ ਸ਼ਹਾਦਤ ਦਾ ਜਾਮ ਉੱਥੇ ਪੀਤਾ। 4 ਸਤਰਾਂ ਮੈਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲਿਖੀਆਂ ਨੇ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰੇ, ਜੋ ਸਟੇਜ 'ਤੇ ਕਿਹਾ ਹੈ ਦਾਤਾ ਨਿੱਜੀ ਜੀਵਨ 'ਚ ਕਮਾਨ ਦੀ ਦਾਤ ਬਖਸ਼ ਦੇ। ਆਪ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਜੋ ਪ੍ਰੋਗਰਾਮ ਪ੍ਰਬੰਧਕ ਵੀਰਾਂ ਨੇ ਉਲੀਕੇ ਨੇ। ਕੱਲ੍ਹ ਤੋਂ ਹੀ ਅੱਜ ਤੋਂ ਹੀ ਸਮਝੋ उस साके नाल संबंधित उन्हां शहीदां दी याद विच और नगर कीर्तन आउंदा। आप सब रल मिल मिलाओ, मेरे तो बेअंत भुल्लां होईआं ने। 1996 सितंबर च पहली बार इस जगह मैं कथा करन आया सी, संगत ने बहुत प्यार दिता। मैं स्टेज ते मानना मेरे च बेअंत ऐब औगण, आप पत ढकी बैठे हो, आप सब दा बहुत बहुत धन्नवाद जी। वाहिगुरु जी का खालसा,
वाहिगुरु जी की फतेह।